ਲੱਖ ਵਗਦੇ ਦਰਿਆ ਜਹਾਨ ਉੱਤੇ, ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ, ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ, ਲੱਖ ਆਉਣ ਬਹਾਰਾ ਮੁਲਕ ਬੇਗਾਨੇ, ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ, ਸਾਰੀ ਦੁਨੀਆਂ ਘੁੰਮ ਕੇ ਵੇਖ ਲਈ, ਨਹੀਂ ਲੱਭਿਆ ਮੁਲਕ ਪੰਜਾਬ ਜਿਹਾ, ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ। ਜੋ ਪੰਜਾਬ ਦੀ ਗੱਲ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ।
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ। ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ।
ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ।
ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ। ਅੱਜ ਦਿਨ ਵੀਰਵਾਰ ਨਵੰਬਰ ਮਹੀਨੇ ਦੀ 19 ਤਰੀਕ ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ 12 ਟੈਂਪਰੇਚਰ 10 ਰਿਕਾਰਡ ਕੀਤਾ ਗਿਆ ਔਰ 21 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:19 ਤੇ ਚੜਿਆ, ਛਿਪੇਗਾ 4:48 ਤੇ। ਰੇਡੀਓ ਪ੍ਰੋਗਰਾਮ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਲ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਤੋਂ ਲੈ ਕੇ 1 ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਮੰਡੇ ਟੂ ਫਰਾਈਡੇ ਦੁਪਹਿਰੇ 12 ਤੋਂ ਲੈ ਕੇ 1 ਤੱਕ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਸਟੂਡੀਓ ਦੀ ਘੜੀ ਮੁਤਾਬਕ 12:01 ਹੋ ਚੁੱਕਿਆ ਔਰ ਤੁਹਾਡਾ ਸਾਡਾ ਸਾਥ 12 ਤੋਂ ਲੈ ਕੇ 1 ਤੱਕ ਰਹੇਗਾ। ਸੋ 12:57 ਤੱਕ ਤੁਹਾਡੇ ਨਾਲ ਸਾਡੀਆਂ ਗੱਲਾਂ ਬਾਤਾਂ ਹੋਣਗੀਆਂ, ਜਿਹਦੇ ਵਿੱਚ ਅਸੀਂ ਰਮਨ ਜੀ ਹੋਣਾ ਤੋਂ ਰਾਹੀਂ ਖਬਰਾਂ ਜਿਹੜੀਆਂ ਪੰਜਾਬ ਦੀਆਂ ਤੇ ਦੁਨੀਆਂ ਭਰ ਦੀਆਂ ਉਹ ਸਾਂਝੀਆਂ ਕਰਾਂਗੇ। ਲੋਕਲ ਖਬਰਾਂ ਤੇ ਸਤਪਾਲ ਜੌਹਲ ਸਾਹਿਬ ਝਾਤ ਮਾਰਦੇ ਨੇ, ਨਵਾਂ ਗੀਤ ਸੰਗੀਤ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਈਦਾ, ਤੇ ਨਾਲ ਹੀ ਨਿਲਸਿਸ ਕਰਦੇ ਨੇ ਖਬਰਾਂ ਤੇ ਨਪਿੰਦਰ ਸਿੰਘ ਬਰਾੜ। ਸੋ ਇਹਨਾਂ ਨਾਲ ਦੀ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਹੋ ਜਾਂਦੀਆਂ ਥੋੜੀਆਂ ਥੋੜੀਆਂ, ਤੇ ਰਲਾ ਮਿਲਾ ਕੇ ਪ੍ਰੋਗਰਾਮ ਆ ਜਿਹੜਾ ਉਹ ਤੁਹਾਡੇ ਲਈ ਅਸੀਂ ਹਾਜ਼ਰ ਹੋ ਜਾਂਦੇ ਲੈ ਕੇ। ਸੋ ਅੱਜ ਜਿਹੜੇ ਕੋਰੋਨਾ ਵਾਇਰਸ ਦੀ ਗੱਲਬਾਤ ਕਰਾਂਗੇ, ਦੁਨੀਆਂ ਭਰ ਦੇ ਵਿੱਚ ਜਿਹੜਾ ਕਹਿਰ ਮਚਾਇਆ ਹੋਇਆ ਕੋਰੋਨਾ ਵਾਇਰਸ ਨੇ, ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਜਾਂ ਫਿਰ ਸਾਰੇ ਭਾਰਤ ਦੇ ਵਿੱਚ ਕਿਸਾਨਾਂ ਦਾ ਮਸਲੇ ਨੂੰ ਲੈ ਕੇ ਬਿੱਲਾਂ ਦੇ ਜਿਹੜੀ ਆ ਗੱਲਬਾਤ ਕਾਫੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਗਰਮਾਈ ਹੋਈ ਆ ਪਿਛਲੇ ਕੁੱਝ ਮਹੀਨਿਆਂ ਤੋਂ। ਕਿਸਾਨਾਂ ਦੀ ਗੱਲਬਾਤ ਆ ਜਿਹੜੀ ਉਹ ਅਸੀਂ ਵੀ ਕਰਦੇ ਆ ਰਹੇ ਹਾਂ ਔਰ ਜਿੰਨਾ ਚਿਰ ਕਿਸਾਨ ਵੀ ਹੁਣ ਪੂਰੇ ਅੜੇ ਹੋਏ ਨੇ ਤੇ ਉਧਰੋਂ ਸਰਕਾਰ ਵੀ ਪੂਰੀ ਅੜੀ ਹੋਈ ਆ ਤੇ ਕੀ ਬਣਦਾ ਦੇਖੋ। ਕੁੰਡੀਆਂ ਦੇ ਕਹਿੰਦੇ ਸਿੰਘ ਫਸ ਗਏ, ਹੁਣ ਨਿੱਤਰੂ ਬੜੇ ਮੇ ਖਾਣੀ। ਸੋ ਹੁਣ ਦੇਖ ਦੋ ਕੀ ਗੱਲ ਬਣਦੀ ਆ ਔਰ 25, 26, 27 ਨੂੰ ਕਹਿੰਦੇ ਕਿਸਾਨਾਂ ਨੇ ਵੀ ਰਾਸ਼ਨ ਪਾਣੀ ਜਿਹੜਾ ਲੈ ਕੇ ਜਾ ਰਹੇ ਆ 4-4 ਮਹੀਨੇ ਦਾ ਦਿੱਲੀ। ਸੋ ਡੈਮੋਕ੍ਰੇਸੀ ਦੇ ਵਿੱਚ ਆ ਵੀ ਭਾਈ ਜੇ ਕਿਸੇ ਨੇ ਕੋਈ ਹੱਕ ਨਹੀਂ ਮਿਲਦਾ ਤਾਂ ਉਹ ਤਾਂ ਜਿਹੜਾ ਪ੍ਰੋਟੈਸਟ ਕਰ ਸਕਦਾ ਔਰ ਪ੍ਰੋਟੈਸਟ ਕਰਨ ਜਾ ਰਹੇ ਨੇ, ਪਰ ਕੋਸ਼ਿਸ਼ ਉੱਧਰੋਂ ਦਿੱਲੀ ਪੁਲਿਸ ਨੇ ਵੀ ਜਿਹੜੀ ਆ ਹਜੇ ਤੱਕ ਤਾਂ ਇਜਾਜ਼ਤ ਦਿੱਤੀ ਨਹੀਂ ਹੈ ਕਿਸਾਨਾਂ ਨੂੰ ਔਰ ਕੀ ਬਣਦਾ ਅੱਗੇ ਚੱਲ ਕੇ ਆਪਾਂ ਤੁਹਾਡੇ ਨਾਲ ਕਵਰ ਕਰਦੇ ਰਹਾਂਗੇ ਸਾਰੀ ਗੱਲਬਾਤ ਨੂੰ। ਰੇਡੀ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਬ੍ਰੇਕ ਲੈ ਲਈਏ, ਵਾਪਸ ਆਉਂਦੇ ਹਾਂ ਖਬਰਾਂ ਦੇ ਨਾਲ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-450-0000।
ਹੁਣ ਕੌਣ ਫ੍ਰਿਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਤੋ ਘੱਟ ਕੀਮਤ ਤੇ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-452-0045, 452-0004 ਤੇ ਸੰਪਰਕ ਕੀਤਾ ਜਾ ਸਕਦਾ।
ਜੇਕਰ ਤੁਹਾਨੂੰ ਕੋਈ ਟ੍ਰੈਫਿਕ ਟਿਕਟ ਮਿਲ ਗਈ ਹੈ
ਜਾਂ ਸਮਾਲ ਕਲੇਮ ਕੋਰਟ ਵਿੱਚ ਤੁਹਾਡੇ ਉੱਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ
ਜਾਂ ਤੁਸੀਂ ਕਿਸੇ ਉੱਤੇ ਦਾਅਵਾ ਕਰਨਾ ਹੈ,
ਜੇਕਰ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ
ਜਾਂ ਮਕਾਨ ਖਾਲੀ ਨਹੀਂ ਕਰ ਰਿਹਾ ਜਾਂ ਸਿਟੀ ਤੋਂ ਤੁਹਾਨੂੰ ਘਰ ਸੰਬੰਧੀ ਕੋਈ ਨੋਟਿਸ ਆ ਗਿਆ ਹੈ,
ਜੇਕਰ ਤੁਹਾਡੇ ਨਾਲ ਜੌਬ ਦੇ ਉੱਤੇ ਹਰਾਸਮੈਂਟ ਜਾਂ ਡਿਸਕ੍ਰਿਮੀਨੇਸ਼ਨ ਬਿਨਾਂ ਨੋਟਿਸ ਤੋਂ ਕੱਟਿਆ ਗਿਆ ਹੈ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਹੱਕ ਸੱਚ ਇਨਸਾਫ ਦੇ ਪਹਿਰੇਦਾਰ
VSR ਲਾ ਆਫਿਸ, ਕਾਲ ਕਰੋ 416-602-0002-416-602-0002 VSR ਲਾ ਆਫਿਸ।
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਓ ਡਿਓੜੀ ਤੋਂ,
ਮੈਂ ਕਹਿ ਰਹੀ ਆ ਨਾ ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫੋਰ ਕਿਚਨ ਬਾਥਰੂਮ ਕੈਬਿਨੇਟ ਐਂਡ ਡਿਜ਼ਾਈਨ ਐਕਸ਼ਨ ਕਿਚਨ ਐਂਡ ਬਾਥ, ਕਾਲ 9057997278 Stratton Avenue, Brampton.
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇ ਗੱਲ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ। ਮਹਿਕ ਮੀਡੀਆ ਗਰੁੱਪ, ਦ ਨੇਮ ਕਮਿਊਨਿਟੀ ਟਰੱਸਟ।
ਜੀ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਰੀਅਲ ਟਰਮ ਰੈਲਟੀ ਦੇ ਬਲਵੰਤ ਪੰਗੂ ਜੀ ਸਪਾਂਸਰ ਕਰਦੇ ਨੇ। ਇਹਨਾਂ ਦਾ ਕਹਿਣਾ ਕਿ ਜੇ ਤੁਸੀਂ ਪ੍ਰੀ ਕੰਸਟਰਕਸ਼ਨ ਹੋਮ ਖਰੀਦਣੇ ਚਾਹੁੰਦੇ ਆ ਅੱਧੇ ਘੰਟੇ ਦੀ ਦੂਰੀ ਬ੍ਰੈਂਪਟਨ ਤੋਂ, ਤੇ ਨੰਬਰ ਆ 647-680-3735 ਤੇ ਕਾਲ ਕੀਤੀ ਜਾ ਸਕਦੀ ਆ। ਅਕਾਲ ਟਰੱਕ ਲਿਊਮਨ ਵਾਸ਼ ਦਾ ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਉਣਾ, ਵਾਸ਼ ਕਰਾਉਣਾ, ਜੈਲੋ ਸਟਿਕ ਕਰਵਾਉਣਾ, ਟਾਇਰਾਂ ਦੀ ਕੁਆਲਿਟੀ ਸਰਵਿਸ ਤੁਹਾਨੂੰ ਦਿੰਦੇ ਨੇ ਜੱਸੌਰ ਐਲ ਏ ਵਾਲੇ ਰਾਜਾ ਬਾਈ ਜੀ। ਨੰਬਰ ਆ 1776 ਮੇਅਰ ਸਾਈਡ ਡਰਾਈਵ ਮਿਸਾਗਾ ਦੇ ਵਿੱਚ। ਨੰਬਰ ਆ 400-965-565-1100 ਤੇ ਕਾਲ ਕੀਤੀ ਜਾ ਸਕਦੀ ਆ। ਸੁੰਦਰ ਲਾ ਆਫਿਸ ਤੋਂ ਤੁਸੀਂ ਨੋਟਰੀ ਪਬਲਿਕ ਦੀਆਂ ਸਵਾਲ ਲੈਣੇ ਚਾਹੁੰਦੇ ਆ, ਘਰ ਲੈ ਲਿਆ ਉਸਦੀ ਕਲੋਜ਼ਿੰਗ ਕਰਾਉਣੀ ਚਾਹੁੰਦੇ, ਜਾਂ ਫਿਰ ਤੁਸੀਂ ਕੋਈ ਵਸੀਅਤ ਬਣਾਉਣੀ ਹੋਵੇ, ਤੁਹਾਡੇ ਘਰ ਬਜ਼ੁਰਗ ਆ, ਵਸੀਅਤ ਬਣਾਉਣੀ ਜ਼ਰੂਰੀ ਹੈ। ਔਰ ਨੰਬਰ ਨੋਟ ਕਰ ਲਓ ਪੈਮ ਕੌਰ ਚੌਲ ਜੀ ਦਾ, ਨੰਬਰ ਹੈ 905-230-7113 905-230-7113 ਤੇ ਸੰਪਰਕ ਕੀਤਾ ਜਾ ਸਕਦਾ। ਤੇ ਮੇਰੇ ਕੋਲ ਭਾਈ ਲੂਣ ਆਇਆ, ਜੇ ਕਿਸੇ ਨੇ ਲੈਣਾ ਤਾਂ ਲੂਣ ਜਿਹੜਾ ਹੈ ਇਹ ਡਰਾਈਵ ਵਿੱਚ ਛਿੜਕਣ ਵਾਲਾ ਹੈ, ਜ਼ਖਮਾਂ 'ਤੇ ਛਿੜਕਣ ਵਾਲਾ ਨਹੀਂ ਹੈ। ਔਰ ਇਹ ਜੇ ਲੂਣ ਲੈਣਾ ਚਾਹੁੰਦੇ ਹਾਂ ਤੇ $50 ਨੂੰ ਕੁਇੰਟਲ, ਸੋ ਜੇ ਕੁਇੰਟਲ ਲੈਣਾ ਹੈ ਤੇ ਤੁਸੀਂ $50 ਖਰਚੋ, ਜੇ ਕਿਲੋ ਲੈਣਾ ਤਾਂ 50 ਸੈਂਟ ਖਰਚੋ। ਔਰ ਨੰਬਰ ਨੋਟ ਕਰ ਲਓ, 5 ਕੰਟੇਨਰ ਜਿਹੜੇ ਆ ਭਰੇ ਭਰੇ ਫੁੱਲ ਲੂਣ ਦੇ ਆ, ਨੀਲੇ ਰੰਗ ਦਾ ਲੂਣ ਆ, ਕੁਇੰਟਲ ਸਾਈਡ 'ਤੇ ਸੈੱਟ ਲਓ $50 ਦਾ ਲਿਆ ਕੇ, ਸਾਰਾ ਸਾਲ ਤੁਹਾਡੇ ਕੋਈ ਤੁਸੀਂ ਤਿਲਕਦੇ ਨਹੀਂ, ਸੱਟ ਨਹੀਂ ਵੱਜਦੀ, ਡਿੱਗਦੇ ਨਹੀਂ, ਕੋਈ ਚੱਕਰ ਹੀ ਨਹੀਂ ਗਾ, ਨਾ ਤੁਹਾਨੂੰ ਵਾਰ ਵਾਰ ਸਟੋਰ ਜਾਣ ਦੀ ਲੋੜ, ਇੱਕੇ ਵਾਰੀ ਲਿਆ ਕੇ ਸੱਟ ਲਓ ਘਰੇ। ਔਰ 416-602-7216 ਨੰਬਰ 'ਤੇ ਕਾਲ ਕਰ ਲਓ, 416-602-7216 ਇਹ ਲੂਣ ਨੀਲੇ ਰੰਗ ਦਾ ਲੂਣ ਹੋਵੇਗਾ। ਔਰ ਤੁਸੀਂ ਐਕਸਪੋਜ਼ ਐਗਰੀਕੇਟ ਦਾ ਡਰਾਈਵੇ ਬਣਾਇਆ ਅਤੇ ਉਹਦੇ ਉੱਪਰ ਛਿੜਕਣਾ ਇਹ ਲੂਣ, ਜ਼ਖਮਾਂ 'ਤੇ ਨਹੀਂ ਛਿੜਕਣਾ। ਨੰਬਰ ਹੈ 416-602-7216 416-602-7216 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਖਬਰਾਂ ਨੂੰ ਹੋਮ ਲਾਈਫ ਸਟੋਰ ਸਿਟੀ ਦੇ ਗਰਚਾ ਬ੍ਰਦਰ ਵੀ ਸਪੋਂਸਰ ਕਰਦੇ ਨੇ। ਅਗਰ ਜੇ ਤੁਸੀਂ ਰੀਅਲ ਸਟੇਟ ਦਾ ਏਜੰਟ ਦਾ ਤੁਸੀਂ ਏਜੰਟ ਹੋ, ਰੀਅਲ ਸਟੇਟ ਦਾ ਲਾਈਸੈਂਸ ਹੈ ਤੁਹਾਡੇ ਕੋਲ, ਵਧੀਆ ਕੰਪਨੀ ਦੀ ਭਾਲ ਦੇ ਵਿੱਚ ਸੀ ਤੁਸੀਂ, ਤੇ ਨੰਬਰ ਹੈ 905-913-8500 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਹੋਮ ਲਾਈਫ ਸਟੋਰ ਸਿਟੀ ਦੇ ਨਾਲ ਹੀ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ। ਇਹਨਾਂ ਕੋਲ ਜਿਹੜੀ ਲੰਡਨ ਦੇ ਵਿੱਚ ਪ੍ਰੋਪਰਟੀ ਆਈ ਆ ਇਹ ਬਣ ਕੇ ਤਿਆਰ ਆਉਣ ਵਾਲੇ 2 ਸਾਲਾਂ 'ਚ, ਸੋ ਡਿਟੈਚ ਘਰ ਆ ਜਿਹੜਾ 5,95,000 ਦਾ ਤੁਸੀਂ ਖਰੀਦਣਾ ਚਾਹੁੰਦੇ ਆ ਡਿਟੈਚ ਘਰ, ਤੁਹਾਨੂੰ ਕਾਲ ਕਰਨੀ ਪੈਣੀ ਆ ਜਤਿੰਦਰ ਗੰਡਮ ਜੀ ਨੂੰ। ਨੰਬਰ ਹੈ 647-225-0606 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਖਬਰਾਂ ਨੂੰ ਮੇਪਲ ਐਜ ਇਮੀਗ੍ਰੇਸ਼ਨ ਸਲੂਸ਼ਨ ਵੱਲੋਂ ਵੀ ਸਪਾਂਸਰ ਕੀਤਾ ਗਿਆ। ਲਵਲੀਨ ਚਾਲ ਜੀ ਦਾ ਨੰਬਰ ਹੈ 905-230-5551 ਤੇ ਸੰਪਰਕ ਕੀਤਾ ਜਾ ਸਕਦਾ। ਔਫਰ ਰਮਨ ਦੀ ਹੁਣ ਦੇ ਰਾਹੀਂ ਸੁਣੀਏ ਪੰਜਾਬ ਤੋਂ ਦੁਨੀਆ ਭਰ ਦੀਆਂ ਖਬਰਾਂ।
ਖਬਰਾਂ ਦੇ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਣੇ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਕੈਨੇਡਾ ਵੱਲੋਂ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਤੇ ਵੱਡੇ ਇਲਜ਼ਾਮ ਲਾਏ ਗਏ ਨੇ। ਦਰਅਸਲ ਕੈਨੇਡਾ ਨੇ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਨੂੰ ਕੈਨੇਡਾ ਦੇ ਲਈ ਪ੍ਰਮੁੱਖ ਸਾਈਬਰ ਹਮਲੇ ਕਰਾਰ ਦਿੱਤਾ ਹੈ। ਕੈਨੇਡਾ ਨੇ ਇਹ ਵੀ ਕਿਹਾ ਕਿ ਇਹਨਾਂ ਸਾਈਬਰ ਹਮਲਿਆਂ ਨਾਲ ਦੇਸ਼ ਬਿਜਲੀ ਸਪਲਾਈ ਚ ਵਿਘਨ ਪਾਉਣ ਦੀ ਇਹ ਕੋਸ਼ਿਸ਼ ਕਰ ਸਕਦੇ ਨੇ। ਕਮਿਊਨੀਕੇਸ਼ਨ ਸੁਰੱਖਿਆ ਸਥਾਪਨਾ ਦੀ ਸਿਗਨਲ ਇੰਟੈਲੀਜੈਂਸ ਏਜੰਸੀ ਨੇ ਕਿਹਾ ਕਿ ਇਹ ਦੇਸ਼ ਕੈਨੇਡਾ ਲਈ ਸਭ ਤੋਂ ਵੱਡਾ ਰਣਨੀਤਿਕ ਖਤਰਾ ਨੇ। ਸੀਏਸੀ ਨੇ ਆਪਣੇ ਦੂਜੇ ਰਾਸ਼ਟਰੀ ਸਾਈਬਰ ਖਤਰੇ ਦੇ ਮੁਲਾਂਕਣ ਚ ਕਿਹਾ ਹੈ ਕਿ ਰਾਜ ਦੁਆਰਾ ਸਪਾਂਸਰ ਕੀਤੀ ਸਾਈਬਰ ਗਤੀਵਿਧੀ ਆਮ ਤੌਰ ਤੇ ਸਭ ਤੋਂ ਵੱਡਾ ਖਤਰਾ ਹੁੰਦੀ ਹੈ। ਪਹਿਲੀ ਸੀਏਸੀ ਅਧਿਐਨ ਜੋ 2018 ਵਿੱਚ ਜਾਰੀ ਕੀਤਾ ਗਿਆ ਸੀ, ਉਹਨਾਂ ਨੇ ਵਿਦੇਸ਼ੀ ਅਧਾਰਤ ਅਦਾਕਾਰਾਂ ਦਾ ਜ਼ਿਕਰ ਕੀਤੇ ਬਿਨਾਂ ਉਹਨਾਂ ਦੀ ਪਛਾਣ ਕੀਤੀ ਸੀ। ਵਿੱਤੀ ਐਕਸ਼ਨ ਟਾਸਕ ਫੋਰਸ ਤੋਂ ਬਚਣ ਲਈ ਪਾਕਿਸਤਾਨ ਨੇ ਨਵੀਂ ਰਣਨੀਤੀ ਅਪਣਾਈ ਹੈ। ਇਸ ਧਰਤੀ ਚ ਅੱਤਵਾਦੀ ਨੇਤਾ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ਚ 10.5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਹਾਫਿਜ਼ ਸਈਦ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਨੇ। ਵਿੱਤੀ ਐਕਸ਼ਨ ਟਾਸਕ ਫੋਰਸ ਦੀ 3 ਰੋਜ਼ਾ ਵਰਚੁਅਲ ਬੈਠਕ 21-25 ਅਕਤੂਬਰ ਨੂੰ ਫਰਾਂਸ ਦੇ ਪੈਰਿਸ ਵਿੱਚ ਹੋਈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਇਮਰਾਨ ਖਾਨ ਸਰਕਾਰ ਦੀਆਂ ਸਾਰੀਆਂ ਸਫਲਤਾਵਾਂ ਕਾਰਨ ਪਾਕਿਸਤਾਨ ਇਸ ਵਾਰ ਵੀ ਗ੍ਰੇ ਲਿਸਟ ਵਿੱਚ ਰਹੇਗਾ। ਅੱਤਵਾਦੀ ਨੇਤਾ ਹਾਫਿਜ਼ ਸਈਦ ਤੇ ਮੌਲਾਨਾ ਮਸੂਦ ਅਜ਼ਹਰ ਉਸਦੇ ਗ੍ਰੇ ਸੂਚੀ ਵਿੱਚ ਬਣੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੈ ਤੇ ਇਸ ਨਾਲ ਹੀ ਪਾਕਿਸਤਾਨ ਦੇ ਦੋਸਤ ਚੀਨ ਨੇ ਇਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ ਦਾ ਪ੍ਰੋਮਿਸ ਲੈਣ ਨੇ ਅਮਰੀਕਾ ਤੇ ਕੈਨੇਡਾ ਚ ਪਹਿਲੇ 24 ਘੰਟਿਆਂ ਚ 8,90,000 ਕਾਪੀਆਂ ਵੇਚੀਆਂ। ਇਸ ਨਾਲ ਹੀ ਇਤਿਹਾਸ ਦੇ ਸਭ ਤੋਂ ਵੱਧ ਵਿਕਣ ਵਾਲੀ ਰਾਸ਼ਟਰਪਤੀ ਯਾਦਗਾਰ ਬਣਨ ਦੀ ਤਿਆਰੀ ਵਿੱਚ ਹੈ। ਪਹਿਲੇ ਦਿਨ ਦੀ ਵਿਕਰੀ ਪੈਂਗੁਇਨ ਰੈਂਡਮ ਹਾਊਸ ਦਾ ਰਿਕਾਰਡ ਹੈ, ਜਿਸ ਵਿੱਚ ਕਿਤਾਬ ਖਰੀਦਣ ਲਈ ਪ੍ਰੀ ਬੁਕਿੰਗ, ਈ ਬੁਕਿੰਗ ਤੇ ਆਡੀਓ ਵਿਕਰੀ ਸ਼ਾਮਲ ਹੈ। ਪੈਂਗੁਇਨ ਰੈਂਡਮ ਹਾਊਸ ਦੇ ਪ੍ਰਕਾਸ਼ਕ ਡੇਵਿਡ ਟ੍ਰੈਕ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਦੀ ਵਿਕਰੀ ਤੋਂ ਖੁਸ਼ ਹਾਂ। ਉਹਨਾਂ ਕਿਹਾ ਇਹ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ ਜੋ ਪਾਠਕਾਂ ਨੂੰ ਰਾਸ਼ਟਰਪਤੀ ਓਬਾਮਾ ਦੀ ਬਹੁਤ ਹੀ ਉਡੀਕ ਵਾਲੀ ਕਿਤਾਬ ਲਈ ਸੀ। ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ। ਦਰਅਸਲ ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਤੇ 11 ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਨਵੇਂ ਵੀਜ਼ਾ ਜਾਰੀ ਕਰਨ ਤੇ ਅਸਥਾਈ ਰੋਕ ਲਾ ਦਿੱਤੀ ਹੈ। ਚੰਗੀ ਗੱਲ ਇਹ ਕਿ ਇਹਨਾਂ 12 ਦੇਸ਼ਾਂ ਦੇ ਵਿੱਚ ਭਾਰਤ ਸ਼ਾਮਲ ਨਹੀਂ ਹੈ। ਹਾਸਲ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਹਾਫਿਜ਼ ਚੌਧਰੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਕਿਹਾ ਕਿ UAE ਦੇ ਅਧਿਕਾਰੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਹੈ। ਜਿਹੜੇ ਵੀਜ਼ਾ ਪਹਿਲਾਂ ਤੋਂ ਜਾਰੀ ਹੋ ਚੁੱਕੇ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਰਹੇਗੀ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਕਿਹਾ ਕਿ ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੀ ਜਾਂਚ 20 ਨਵੰਬਰ ਤੋਂ ਸ਼ੁਰੂ ਹੋਵੇਗੀ। ਜਦੋਂ ਟੈਸਟ ਦਾ ਤੀਜਾ ਪੜਾਅ ਸ਼ੁਰੂ ਹੋਵੇਗਾ ਤਾਂ ਉਹ ਖੁਦ ਟ੍ਰਾਇਲ ਲਈ ਇੱਕ ਵਲੰਟੀਅਰ ਬਣਨਗੇ। ਉਹਨਾਂ ਪਹਿਲਾਂ ਹੀ ਇਸ ਲਈ ਆਪਣੀ ਇੱਛਾ ਜਤਾਈ ਸੀ। ਅਨਿਲ ਵਿਜ ਨੇ ਟਵੀਟ ਕੀਤਾ ਕਿ ਮੈਨੂੰ ਭਾਰਤ ਬਾਇਓਟੈਕ ਉਤਪਾਦ ਕੋਰੋਨਾ ਵਾਇਰਸ ਵੈਕਸੀਨ ਦੀ ਟ੍ਰਾਇਲ ਡੋਜ਼ ਕੱਲ੍ਹ 11 ਵਜੇ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਖੇ ਦਿੱਤੀ ਜਾਵੇਗੀ ਤੇ ਮੈਂ ਸਵੈ ਇੱਛਤ ਤੌਰ ਤੇ ਟੈਸਟ ਦੀ ਟ੍ਰਾਇਲ ਡੋਜ਼ ਲੈਣ ਦਾ ਫੈਸਲਾ ਕੀਤਾ ਹੈ। ਪੰਜਾਬ ਚ ਵਿਦਿਅਕ ਅਦਾਰਿਆਂ ਦਾ ਮਾੜਾ ਹਾਲ ਹੈ ਤੇ ਉਹਨਾਂ ਦੇ ਸੁਧਾਰ ਲਈ ਸਰਕਾਰ ਵੱਲੋਂ ਕੀ ਯੋਗਦਾਨ ਪਾਇਆ ਜਾਂਦਾ ਹੈ ਕਿਸੇ ਤੋਂ ਨਹੀਂ ਲੁਕਿਆ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਬੀ ਐਸ ਘੁੰਮਣ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਵਿਧਾਇਕ ਪਰਮਿੰਦਰ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਲੈ ਕੇ ਘੇਰਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਆਰਥਿਕ ਮਦਦ ਕਰਨ ਤੋਂ ਪਿੱਛੇ ਹਟਣ ਕਾਰਨ ਸਿੱਖਿਆ ਪ੍ਰੇਮੀਆਂ ਨੂੰ ਕਾਫੀ ਨਿਰਾਸ਼ਾ ਹੋਈ ਹੈ। ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਪਟਿਆਲਾ 'ਚ ਨਵੀਂ ਖੇਡ ਯੂਨੀਵਰਸਿਟੀ ਸਥਾਪਿਤ ਕਰਨ ਜਾ ਰਹੀ ਹੈ ਪਰ ਦੂਜੇ ਪਾਸੇ ਮਾਲਵੇ ਨੂੰ ਸਿੱਖਿਆ ਖੇਤਰ 'ਚ ਥਾਂ ਅਮੀਰ ਬਣਾਉਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਵਾਰਸ ਛੱਡਣਾ ਗੱਲ ਦਾ ਸੰਕੇਤ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਰਗੇ ਮਹੱਤਵਪੂਰਨ ਅਦਾਰਿਆਂ ਪ੍ਰਤੀ ਗੰਭੀਰ ਨਹੀਂ ਹੈ। ਉਹਨਾਂ ਦੇਸ਼ ਤੇ ਵਿਦੇਸ਼ ਚ ਰਹਿੰਦੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਅੱਗੇ ਆਉਣ। ਢੀਂਡਸਾ ਨੇ ਕਿਹਾ ਕਿ ਡਾਕਟਰ ਘੁੰਮਦਾ ਪੰਜਾਬੀ ਯੂਨੀਵਰਸਿਟੀ 'ਚ ਇੱਕ ਚੰਗੇ ਪ੍ਰਸ਼ਾਸਕ ਤੇ ਸਿੱਖਿਆ ਸ਼ਾਸਤਰੀ ਦੇ ਰੂਪ 'ਚ ਸੇਵਾ ਨਿਭਾਉਂਦਿਆਂ ਅਚਾਨਕ ਅਹੁਦੇ ਤੋਂ ਲਾਂਭੇ ਹੋ ਜਾਣਾ ਸੂਬਾ ਸਰਕਾਰ ਦੀਆਂ ਨੀਤੀਆਂ ਤੇ ਨੀਅਤ ਤੇ ਸਵਾਲ ਖੜੇ ਕਰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਸਿੱਖਿਆ ਖੇਤਰ ਦੇ ਮਾਹਿਰ ਵਾਈਸ ਚਾਂਸਲਰ ਡਾਕਟਰ ਬੀ ਐਸ ਘੁੰਮਣ ਵੱਲੋਂ ਅਸਤੀਫਾ ਦਿੱਤੇ ਜਾਣ ਦਾ ਕਾਫੀ ਦੁੱਖ ਹੈ। ਉਹਨਾਂ ਕਿਹਾ ਕਿ ਘੁੰਮਣ ਵੱਲੋਂ ਪੰਜਾਬ ਸਰਕਾਰ ਤੋਂ ਵਿੱਤੀ ਮਦਦ ਲਈ ਕਾਫੀ ਚਾਰਾਜੋਈ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਹੁੰਗਾਰਾ ਨਾ ਮਿਲਣ ਤੇ ਉਹਨਾਂ ਨੇ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ। ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਚ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ। ਕਿਸਾਨਾਂ ਨੇ 26 ਤੇ 27 ਨਵੰਬਰ ਨੂੰ ਹਰ ਹੀਲੇ ਦਿੱਲੀ ਜਾਣ ਦਾ ਅਹਿਦ ਲਿਆ। ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਕੇਂਦਰ ਦੇ 3 ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਲਈ ਮਾਰੂ ਕਰਾਰ ਦਿੱਤਾ, ਇਸ ਦੇ ਨਾਲ ਹੀ ਡਟ ਕੇ ਮੁਕਾਬਲਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਯੋਗਿੰਦਰ ਯਾਦਵ ਨੇ ਕਿਹਾ ਕਿ ਸਾਡੇ ਅੰਦੋਲਨ ਨੂੰ ਜਨਤਾ ਵੀ ਸਹਿਯੋਗ ਕਰ ਰਹੀ ਹੈ ਤੇ ਅਡਾਨੀ ਤੇ ਅਬਾਨੀ ਗਰੁੱਪਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 26 ਤੇ 27 ਨਵੰਬਰ ਨੂੰ ਕਿਸਾਨ ਦਿੱਲੀ ਜ਼ਰੂਰ ਜਾਣਗੇ। ਇਸ ਦੇ ਨਾਲ ਹੀ ਯੋਗਿੰਦਰ ਯਾਦਵ ਨੇ ਕਿਹਾ ਕਿ ਜਿੱਥੇ ਵੀ ਕਿਸਾਨਾਂ ਨੂੰ ਰੋਕਿਆ ਜਾਏਗਾ ਉੱਥੇ ਹੀ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਬਹਿ ਜਾਣਗੇ। ਵੀਰਵਾਰ ਚੰਡੀਗੜ੍ਹ ਚ ਹੋਈ ਇਸ ਮੀਟਿੰਗ ਚ ਐਲਾਨ ਕੀਤਾ ਗਿਆ ਕਿ ਅਗਲਾ ਮੋਰਚਾ ਸੰਯੁਕਤ ਕਿਸਾਨ ਮੋਰਚਾ ਬੈਨਰ ਦੇ ਹੇਠ ਲਾਇਆ ਜਾਵੇਗਾ। ਉਧਰ ਕਿਸਾਨ ਲੀਡਰ ਗੁਰਨਾਮ ਸਿੰਘ ਨੇ ਕਿਹਾ ਕਿ 26 ਨਵੰਬਰ ਨੂੰ ਉਹਨਾਂ ਦਾ ਮੋਰਚਾ ਸ਼ੁਰੂ ਹੋਵੇਗਾ, ਖਤਮ ਹੋਣ ਦੀ ਕੋਈ ਤਾਰੀਖ ਨਹੀਂ ਹੈ। ਉਹਨਾਂ ਕਿਹਾ ਕਿ ਦਿੱਲੀ ਜਾਣ ਲਈ 5 ਰਾਹਾਂ ਤੋਂ ਐਂਟਰੀ ਕੀਤੀ ਜਾਏਗੀ, ਜੇਕਰ ਕਿਸਾਨਾਂ ਨੂੰ ਰੋਕਿਆ ਗਿਆ ਤਾਂ 5 ਰਾਹ ਬਲੋਕ ਕੀਤੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਰੋਕੇ ਜਾਣ ਦੇ ਬਾਅਦ 5 ਰਸਤੇ ਅਣਮਿੱਥੇ ਸਮੇਂ ਦੇ ਲਈ ਬੰਦ ਹੋਣਗੇ। ਪੂਰਬੀ ਲਦਾਖ ਚ ਪਿਛਲੇ 6 ਮਹੀਨਿਆਂ ਤੋਂ ਚੀਨ ਨਾਲ ਚੱਲ ਰਹੇ ਟਕਰਾਅ ਦਰਮਿਆਨ ਹੁਣ ਉੱਥੇ ਠੰਡ ਕਾਫੀ ਸ਼ੁਰੂ ਹੋ ਗਈ ਹੈ ਤੇ ਵੱਧ ਵੀ ਗਈ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਠੰਡ ਚ ਰਹਿਣ ਲਈ ਆਪਣੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉੱਥੇ ਤਾਇਨਾਤ ਫੌਜ ਲਈ LAC ਨੇੜੇ ਅਸਥਾਈ ਟੈਂਟ ਬਣਾਏ ਗਏ ਨੇ ਤੇ ਉਹਨਾਂ ਨੂੰ ਗਰਮ ਕਰਨ ਸਮੇਤ ਕਈ ਸਹੂਲਤਾਂ ਦਿੱਤੀਆਂ ਗਈਆਂ ਨੇ। ਭਾਰਤੀ ਫੌਜ ਦੇ ਕਰੀਬ 50,000 ਜਵਾਨ ਇਸ ਸਮੇਂ ਚੀਨ ਨਾਲ ਅਸਲ ਕੰਟਰੋਲ ਰੇਖਾ ਦੇ ਨਾਲ ਤਾਇਨਾਤ ਨੇ। ਕਾਫੀ ਉਚਾਈ ਦੇ ਨਾਲ ਇੱਥੇ ਸਰਦੀ ਚ ਯੁੱਧ ਲਈ ਤਿਆਰ ਰਹਿਣਾ ਫੌਜ ਲਈ 2 ਵੱਡੀਆਂ ਚੁਣੌਤੀਆਂ ਨੇ। ਭਾਰਤੀ ਫੌਜ ਵੱਲੋਂ ਕਿਹਾ ਗਿਆ ਸੀ ਕਿ ਫੌਜ ਲਈ ਸਾਰੀਆਂ ਸਹੂਲਤਾਂ ਵਾਲੇ ਰਵਾਇਤੀ ਸਮਾਰਟ ਕੈਂਪਾਂ ਤੋਂ ਇਲਾਵਾ ਜਗ੍ਹਾ ਨੂੰ ਨਿੱਕੀ ਸਿਹਤ ਤੇ ਸਵੱਛਤਾ ਸਹੂਲਤਾਂ ਨੂੰ ਮੁੱਖ ਰੱਖਦਿਆਂ ਬਿਜਲੀ ਤੇ ਪਾਣੀ ਨਾਲ ਲੈਸ ਅਤ ਆਧੁਨਿਕ ਪ੍ਰਬੰਧ ਕੀਤੇ ਗਏ ਨੇ। ਦਿੱਲੀ ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਫੈਸਲਾ ਲਿਆ। ਹੁਣ ਜਿਹੜੇ ਲੋਕ ਦਿੱਲੀ ਚ ਮਾਸਕ ਨਹੀਂ ਪਹਿਨਣਗੇ ਉਹਨਾਂ ਤੇ 2,000 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ। ਪਹਿਲਾਂ ਇਹ ਜੁਰਮਾਨਾ 500 ਰੁਪਏ ਸੀ, ਜਿਸ ਨੂੰ 4 ਗੁਣਾ ਵਧਾ ਦਿੱਤਾ ਗਿਆ। ਬੁੱਧਵਾਰ ਦਿੱਲੀ ਚ ਕੋਰੋਨਾ ਵਾਇਰਸ ਦੇ 7,486 ਨਵੇਂ ਕੇਸ ਸਾਹਮਣੇ ਆਏ। ਇਸ ਤੋਂ ਬਾਅਦ ਦਿੱਲੀ ਚ ਇਨਫੈਕਟਡ ਮਰੀਜ਼ਾਂ ਦਾ ਕੁੱਲ ਅੰਕੜਾ 5 ਲੱਖ ਤੋਂ ਪਾਰ ਹੋ ਗਿਆ ਤੇ ਜਦਕਿ ਇਸ ਮਹਾਮਾਰੀ ਨਾਲ 24 ਘੰਟਿਆਂ ਚ ਰਿਕਾਰਡ 131 ਲੋਕਾਂ ਦੀ ਮੌਤ ਹੋਈ ਹੈ। ਸੁਪਰੀਮ ਕੋਰਟ ਨੇ ਅੱਜ CBI ਨੂੰ ਵੱਡਾ ਝਟਕਾ ਦਿੰਦਿਆਂ ਫੈਸਲਾ ਸੁਣਾਇਆ। ਦਰਅਸਲ ਹੁਣ CBI ਦੀ ਜਾਂਚ ਲਈ ਏਜੰਸੀ ਨੂੰ ਸੰਬੰਧਿਤ ਸੂਬੇ ਤੋਂ ਇਜਾਜ਼ਤ ਲੈਣੀ ਪਵੇਗੀ। ਦੇਸ਼ ਦੀ ਸਰਵਉੱਚ ਅਦਾਲਤ ਨੇ ਕਿਹਾ ਕਿ ਇਹ ਵਿਵਸਥਾ ਸੰਵਿਧਾਨ ਦੇ ਸੰਘੀ ਢਾਂਚੇ ਦੇ ਮੁਤਾਬਕ ਹੈ। ਅਦਾਲਤ ਦੇ ਮੁਤਾਬਕ ਦਿੱਲੀ ਵਿਸ਼ੇਸ਼ ਪੁਲਿਸ ਸਥਾਪਨਾ ਕਾਨੂੰਨ ਚ ਸ਼ਕਤੀਆਂ ਤੇ ਅਧਿਕਾਰ ਖੇਤਰ ਦੀਆਂ ਵਿਵਸਥਾਵਾਂ ਮੁਤਾਬਕ CBI ਜਾਂਚ ਲਈ ਸੰਬੰਧਿਤ ਸੂਬਾ ਸਰਕਾਰ ਦੀ ਸਹਿਮਤੀ ਲਾਜ਼ਮੀ ਹੈ। ਕੋਰਟ ਦੇ ਇਸ ਫੈਸਲੇ ਤੋਂ ਪਹਿਲਾਂ ਹਾਲ ਹੀ ਚ ਮਹਾਰਾਸ਼ਟਰ ਤੇ ਪੰਜਾਬ ਸਰਕਾਰ ਨੇ ਵੀ ਆਪੋ ਆਪਣੇ ਸੂਬੇ ਚ ਜਾਂਚ ਕਰਨ ਲਈ ਕੇਂਦਰੀ ਜਾਂਚ ਏਜੰਸੀ ਨੂੰ ਦਿੱਤੀ ਗਈ ਪ੍ਰਵਾਨਗੀ ਵਾਪਸ ਲੈ ਲਈ ਸੀ, ਜਿਸ ਦੇ ਮੁਤਾਬਕ ਮਹਾਰਾਸ਼ਟਰ ਜਾਂ ਪੰਜਾਬ ਚ CBI ਨੂੰ ਕਿਸੇ ਵੀ ਕੇਸ ਦੀ ਜਾਂਚ ਲਈ ਪਹਿਲਾਂ ਸੰਬੰਧਿਤ ਸੂਬਾ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਾਣਿੰਦਰ ਸਿੰਘ ਕਥਿਤ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਮਾਮਲੇ ਚ ਅੱਜ ਜਲੰਧਰ ਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਚ ਪੇਸ਼ ਹੋਇਆ। ਰਾਣਿੰਦਰ ED ਦੇ 3 ਨੋਟਿਸ ਤੋਂ ਬਾਅਦ ਪੇਸ਼ ਹੋਇਆ। ਇਸ ਤੋਂ ਪਹਿਲਾਂ ਉਸਨੂੰ 8 ਅਕਤੂਬਰ ਤੇ 6 ਨਵੰਬਰ ਨੂੰ ED ਸਾਹਮਣੇ ਪੇਸ਼ ਹੋਣ ਦਾ ਨੋਟਿਸ ਜਾਰੀ ਹੋਇਆ ਸੀ। ਉਹ ਪਹਿਲਾਂ ਖੇਡਾਂ ਦੀ ਮੀਟਿੰਗ ਕਰਕੇ ਤੇ ਫਿਰ ਕੋਰੋਨਾ ਪਾਜ਼ੇਟਿਵ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਖੁਦ ਨੂੰ ਕੁਆਰੰਟੀਨ ਕਰਕੇ ਪੇਸ਼ ਨਹੀਂ ਹੋਇਆ ਸੀ। ਰਾਣਿੰਦਰ ਖਿਲਾਫ਼ ED ਵੱਲੋਂ ਜਾਰੀ ਸੰਮਨ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਤਹਿਤ ਦਰਜ ਇੱਕ ਕੇਸ ਨਾਲ ਸੰਬੰਧਿਤ ਹੈ। ਰਾਣਿੰਦਰ ਸਿੰਘ ਤੋਂ ED ਨੇ ਸਾਲ 2016 ਚ ਇਸ ਕੇਸ ਚ ਪੁੱਛਗਿੱਛ ਕੀਤੀ ਸੀ ਤੇ ਉਸਨੂੰ ਸਵਿਟਜ਼ਰਲੈਂਡ ਨੂੰ ਫੰਡਾਂ ਦੀ ਕਥਿਤ ਤੌਰ ਤੇ ਕੀਤੀ ਜਾ ਰਹੀ ਹਰਕਤ ਤੇ ਬ੍ਰਿਟਿਸ਼ ਵਰਜਨ ਆਈਲੈਂਡ ਵਿੱਚ ਇੱਕ ਟਰੱਸਟ ਤੇ ਕੁਝ ਟਰੱਸਟੀ ਬਣਾਉਣ ਬਾਰੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਪੰਜਾਬ ਚ ਕਿਸਾਨਾਂ ਦੇ ਅੰਦੋਲਨ ਕਾਰਨ ਹਾਲਾਤ ਵਿਗੜਨ ਲੱਗ ਪਏ ਨੇ। ਕੇਂਦਰ ਸਰਕਾਰ ਦੀ ਸਖ਼ਤੀ ਨੇ ਕਿਸਾਨਾਂ ਦਾ ਰੋਹ ਹੋਰ ਵਧਾ ਦਿੱਤਾ। ਹੁਣ ਕਿਸਾਨਾਂ ਨੇ ਐਲਾਨ ਕੀਤਾ ਕਿ ਸੰਘਰਸ਼ ਹੋਰ ਤੇਜ਼ ਹੋਏਗਾ ਤੇ ਇਸਨੂੰ ਦੇਸ਼ ਵਿਆਪੀ ਕੀਤਾ ਜਾਏਗਾ। ਇਸ ਦੇ ਨਾਲ ਹੀ ਕਿਸਾਨਾਂ ਨੇ ਮਾਲ ਗੱਡੀਆਂ ਚਲਾਉਣ ਲਈ ਯਾਤਰੀ ਗੱਡੀਆਂ ਲਈ ਵੀ ਲਾਂਘਾ ਦੇਣ ਦੀ ਸ਼ਰਤ ਰੱਦ ਕਰ ਦਿੱਤੀ ਹੈ। ਸਗੋਂ ਕਿਸਾਨਾਂ ਨੇ ਕੇਂਦਰ ਅੱਗੇ ਸ਼ਰਤ ਰੱਖੀ ਹੈ ਕਿ ਪਹਿਲਾਂ ਮਾਲ ਗੱਡੀਆਂ ਚਲਾਓ, ਯਾਤਰੀ ਗੱਡੀਆਂ ਬਾਰੇ ਫੇਰ ਹੀ ਸੋਚਾਂਗੇ। ਖ਼ਬਰ ਏਜੰਸੀ ANI ਦੇ ਮੁਤਾਬਕ ਅੰਦੋਲਨ ਕਾਰਨ ਰੇਲਵੇ ਨੂੰ 33 ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਨੇ, ਜਿਤਕਿ 11 ਰੇਲਾਂ ਨੂੰ ਆਪਣੇ ਟਿਕਾਣੇ ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹਨਾਂ ਦਾ ਅੰਦੋਲਨ ਜਾਰੀ ਰਹੇਗਾ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਜ਼ਿੱਦੀ ਰਵੱਈਏ ਦੀ ਨਿਖੇਧੀ ਕਰਦਿਆਂ ਰੇਲਾਂ ਚਲਾਉਣ ਦੇ ਮਾਮਲੇ ਤੇ ਕਿਹਾ ਕਿ ਸਰਕਾਰ ਪਹਿਲਾਂ ਮਾਲ ਗੱਡੀਆਂ ਚਲਾਵੇ, ਉਸ ਤੋਂ ਬਾਅਦ ਹੀ ਯਾਤਰੀ ਰੇਲਾਂ ਨੂੰ ਚੱਲਣ ਦੇਣ ਬਾਰੇ ਵਿਚਾਰ ਕੀਤਾ ਜਾਏਗਾ। ਸਾਬਕਾ ਅਕਾਲੀ ਸਰਪੰਚ ਤੇ ਮੌਜੂਦਾ ਕਾਂਗਰਸੀ ਲੀਡਰ ਗੁਰਦੀਪ ਸਿੰਘ ਰਾਣੂ ਨਾਲ ਸੰਬੰਧਿਤ ਨਸ਼ਾ ਤਸਕਰੀ ਦੇ ਕੇਸ ਵਿੱਚ ਹਵਾਲਾ ਰਾਹੀਂ ਕੈਨੇਡਾ ਅਮਰੀਕਾ ਦੇਸ਼ਾਂ ਤੋਂ ਹੁੰਦੀ ਫੰਡਿੰਗ ਦੇ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਕੇਸ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਥੇਰ ਨੇ ਕਿਹਾ ਕਿ ਤਸਕਰ ਰਾਣੋ ਦੇ ਕੈਪਟਨ ਅਮਰਿੰਦਰ ਸਿੰਘ ਦੇ ਓਐਸਟੀ ਅੰਕਿਤ ਬਾਂਸਲ ਨਾਲ ਗੂੜੇ ਸੰਬੰਧ ਨੇ, ਇਸ ਲਈ ਜਾਂਚ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਮੁੱਖ ਮੰਤਰੀ ਨੂੰ ਫੌਰੀ ਤੌਰ ਤੇ ਆਪਣੇ ਓਐਸਟੀ ਨੂੰ ਬਰਖਾਸਤ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੇ ਵਿਚ ਵੀ ਸਿਆਸੀ ਆਗੂਆਂ ਦੀ ਸ਼ੈਅ ਕਾਰਨ ਨਸ਼ਾ ਤਸਕਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਮੌਜੂਦਾ ਸਰਕਾਰ ਦੇ ਸਮੇਂ ਵੀ ਉਸੇ ਲੜੀ ਨੂੰ ਅੱਗੇ ਤੋਰਿਆ ਜਾ ਰਿਹਾ। ਮੀਥੇਰ ਨੇ ਕਿਹਾ ਕਿ ਪਹਿਲਾਂ ਅਕਾਲੀ ਤੇ ਹੁਣ ਕਾਂਗਰਸੀ ਆਗੂਆਂ ਨਾਲ ਰਾਣੂ ਦੇ ਨਿੱਜੀ ਸੰਬੰਧਾਂ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਤੇ ਟੀਵੀ ਅਖ਼ਬਾਰਾਂ 'ਚ ਆ ਚੁੱਕੀਆਂ ਨੇ ਤੇ ਅਜਿਹੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਪ੍ਰਮੁੱਖ ਸਿਆਸੀ ਲੀਡਰ ਰਾਣੂ ਨਾਲ ਉਹਨਾਂ ਦੀ ਗੱਡੀ ਦੇ ਵਿੱਚ ਘੁੰਮਦੇ ਨਜ਼ਰ ਆਏ ਨੇ। ਉਨ੍ਹਾਂ ਮੁਤਾਬਕ ਲਾਕਡਾਊਨ ਦੌਰਾਨ ਰਾਣੂ ਵੱਲੋਂ ਬੇਰੋਕ ਟੋਕ ਪੂਰੇ ਪੰਜਾਬ 'ਚ ਘੁੰਮ ਕੇ ਨਸ਼ਾ ਵੇਚਣ ਦੀਆਂ ਖ਼ਬਰਾਂ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਰਾਜਨੀਤਿਕ ਆਗੂਆਂ ਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। ਆਪ ਲੀਡਰ ਨੇ ਮੰਗ ਕੀਤੀ ਕਿ ਨਸ਼ਾ ਤਸਕਰ ਰਾਣੂ ਤੇ ਕੈਪਟਨ ਦੇ ਓਐਸਟੀ ਅੰਕਿਤ ਬਾਂਸਲ ਦੇ ਫੋਨ ਕਾਲ ਦੀ ਡਿਟੇਲ ਦੀ ਜਾਂਚ ਕੀਤੀ ਜਾਵੇ ਤੇ ਇਸ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਈਡੀ ਵੱਲੋਂ ਰਾਣੂ ਤੇ ਬਾਂਸਲ ਵੱਲੋਂ ਨਸ਼ੇ ਦੇ ਪੈਸੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੋ ਆ ਗਿਆ ਅੱਜ ਦੇ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ
ਜੀ। ਹਾਂ, ਇਹ ਸੀ ਰਮਨ ਜੀ ਹੋਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਸਵੀਟ ਮਹਿਲ ਰੈਸਟੋਰੈਂਟ ਵੱਲੋਂ ਸਪਾਂਸਰ ਕੀਤਾ ਗਿਆ। ਸਵੀਟ ਮਹਿਲ ਰੈਸਟੋਰੈਂਟ ਤੇ ਬੈਠ ਕੇ ਖਾਣਾ ਹੋਵੇ, ਟੇਕ ਆਊਟ ਕਰਾਉਣਾ ਤੁਸੀਂ ਤੇ 680 ਰੈਕਸਡੇਲ ਬੁਲੇਵਰਡ ਤੇ ਨੇ, ਔਰ ਨੰਬਰ ਹੈ 416-6979-9191-4169-9191 ਤੇ ਕਾਲ ਕੀਤੀ ਜਾ ਸਕਦੀ ਹੈ। VRC ਲਾ ਆਫਿਸ ਤੋਂ ਤੁਸੀਂ ਕੋਈ ਵੀ ਕਲੋਜ਼ਿੰਗ ਕਰਾਉਣੀ ਚਾਹੁੰਦੇ ਘਰ ਦੀ ਤੇ 416-602-0002 416-602-0002 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋ ਸਟਾਰ ਟਰੱਕ ਲਿਓ, ਹਫ਼ਤੇ ਦੇ 7 ਦਿਨ ਉੱਪਰ ਰਹਿੰਦਾ, 14 ਹਿੰਸਨ ਰੋਡ ਤੇ ਹੈਵੀ ਡਿਊਟੀ ਟਰੱਕਾਂ ਦੀ ਰਿਪੇਅਰ ਕੀਤੀ ਜਾਂਦੀ ਹੈ, ਔਰ ਨੰਬਰ ਹੈ 905-451-6710 905-451-6710 ਤੇ ਸੰਪਰਕ ਕੀਤਾ ਜਾ ਸਕਦਾ। ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ। ਤੁਸੀਂ ਟੌਪ ਤੇ ਲੈ ਕੇ ਆਉਣਾ ਚਾਹੁੰਦੇ ਆਪਣੇ ਬਿਜ਼ਨਸ ਨੂੰ ਗੂਗਲ ਦੀ ਤੇ, ਵੈਬਸਾਈਟ ਡਿਜ਼ਾਇਨ ਕਰਾਉਣੀ ਹੋਵੇ, ਰੀਅਲ ਸਟੇਟ ਦਾ ਵਰਚੁਅਲ ਟੂਰ ਬਣਾਉਣਾ ਹੋਵੇ, ਫੋਟੋ ਫਰੇਮ ਬਣਾਉਣਾ ਹੋਵੇ ਜਾਂ ਫਿਰ ਨਿਊ ਬੇਬੀ ਬੋਰਨ ਦੀ ਫੋਟੋ ਸ਼ੂਟ ਕਰਾਉਣੀ ਹੋਵੇ ਤਾਂ ਜੱਸੀ ਟੰਡੀਆ ਦਾ ਨੰਬਰ ਹੈ 905-500-1313-905-500-1313 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇੱਕ ਨੰਬਰ ਤੁਸੀਂ ਆਪਣੀ ਜੇਬ 'ਚ ਰੱਖਣਾ ਟਰੱਕਾਂ ਵਾਲੇ ਵੀਰਾਂ ਨੇ, ਕਿਉਂਕਿ ਜੇ ਅਗਰ ਠੰਡ ਦੇ ਵਿੱਚ ਟਰੱਕ ਤੁਹਾਡਾ ਸਟਾਰਟ ਨਹੀਂ ਹੁੰਦਾ ਤੇ ਤੁਹਾਨੂੰ ਚਾਹੀਦਾ ਬੂਸਟਰ ਟਰੱਕ ਨੂੰ, ਔਰ ਬੂਸਟਰ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਨੂੰ ਜਦੋਂ ਮਰਜ਼ੀ ਕਾਲ ਕਰ ਲਓ, ਤੁਹਾਡੇ ਯਾਰਡ 'ਚ ਆ ਕੇ ਟਰੱਕ ਸਟਾਰਟ ਕਰਕੇ ਜਾਣਗੇ। ਨੰਬਰ ਹੈ 905-790-1221 905-790-1221 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਰੇਡੀ ਪ੍ਰੋਗਰਾਮ ਨੂੰ ਰੌਬੀ ਪਰੌਥੀ ਜੀ ਵੀ ਸਪੋਂਸਰ ਕਰਦੇ ਨੇ। ਜੇ ਤੁਸੀਂ ਇਹਨਾਂ ਦੀ ਬ੍ਰੋਕਰੇਜ ਆ ਨਾਗਰਾ ਫਾਲ ਦੇ ਵਿੱਚ, ਅਗਰ ਜੇ ਤੁਸੀਂ ਨਾਗਰਾ ਫਾਲ ਦੇ ਵਿੱਚ ਕਿਸੇ ਵੀਰ ਭੈਣ ਨੇ ਪ੍ਰੋਪਰਟੀ ਲੱਭਣੀ ਹੋਵੇ ਜਾਂ ਫਿਰ ਬ੍ਰੋਕਰੇਜ ਲੱਭਣੀ ਹੋਵੇ ਤੇ ਨੰਬਰ ਹੈ 416-819-0009 ਤੇ ਸੰਪਰਕ ਕੀਤਾ ਜਾ ਸਕਦਾ। ਤੇ ਮੇਰੇ ਨਾਲ ਹਾਜ਼ਰ ਨੇ ਇਸ ਟਾਈਮ ਰਿਸ਼ਮੀਤ ਜੀ। ਰਿਸ਼ਮੀਤ ਜੀ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਧੰਨਵਾਦ ਜੁਗਰਾਜ ਜੀ, ਤੁਹਾਨੂੰ ਤੇ ਸਾਡੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਆਫਟਰਨੂਨ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-4499। ਗੱਲਬਾਤ ਕਰਾਂਗੇ ਜੀ ਇਸ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਾਰੇ। ਸੋ ਮਤਲਬ ਕੀ ਇਹਦਾ, ਸਿਕਿਉਰਡ ਮਤਲਬ ਜਿਹੜੀ ਕਿ ਤੁਹਾਡੇ ਘਰ ਦੇ ਅਗੇਂਸਟ ਜਿਹੜੀ ਹੈਗੀ ਹੈ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈਗੀ ਹੈ। ਸੋ ਜੇ ਤੁਹਾਡੇ ਕੋਲ ਘਰ ਹੈਗਾ ਤੇ ਘਰ ਦੀ ਐਕੁਇਟੀ ਵਿੱਚ ਪੈਸਾ ਪਿਆ ਹੋਇਆ ਤੇ ਅਸੀਂ ਤੁਹਾਨੂੰ ਸਿਕਿਉਰਡ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹੈਗੇ ਹਾਂ। ਬਹੁਤ ਹੀ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਸੈਲਫ ਇੰਪਲੋਇਡ ਹੈਗੇ ਨੇ। ਕਿਉਂਕਿ ਕੀ ਹੁੰਦਾ ਹੈਗਾ ਕਾਫੀ ਵਾਰ ਜੁਗਰਾਜ ਜੀ ਕਿ ਜਿਹੜੇ ਆਪਣੇ ਕਲਾਇੰਟਸ ਹੁੰਦੇ ਨੇ ਉਹਨਾਂ ਦੀਆਂ ਬੈਂਕਾਂ ਨਾਲ ਮੌਰਗੇਜ ਹੁੰਦੀ ਹੈ, ਬਟ ਐਟ ਦਾ ਸੇਮ ਟਾਈਮ ਜਦੋਂ ਘਰ ਵਿੱਚ ਐਕੁਇਟੀ ਬਣ ਜਾਂਦੀ ਹੈਗੀ ਹੈ ਤਾਂ ਵੀ ਉਹਨਾਂ ਦਾ ਐਗਜ਼ਿਸਟਿੰਗ ਬੈਂਕ ਜਿਹੜਾ ਹੈਗਾ ਉਹਨਾਂ ਨੂੰ ਲਾਈਨ ਆਫ ਕ੍ਰੈਡਿਟ ਨਹੀਂ ਬਣਾ ਕੇ ਦਿੰਦਾ। ਰੀਜ਼ਨ ਬੀਂਗ ਕਿਉਂਕਿ ਬੈਂਕ ਜਿਹੜਾ ਹੈਗੇ ਨੇ ਉਹ ਲਾਈਨ 150 ਦੀ ਇਨਕਮ ਦੇਖਦੇ ਨੇ, ਜੋ ਕਈ ਵਾਰ ਸੈਲਫ ਇੰਪਲੋਇਡ ਕਲਾਇੰਟਸ ਵਾਸਤੇ ਡਿਡਕਸ਼ਨ ਤੇ ਕਲੇਮਸ ਦਿਖਾ ਕੇ ਥੋੜੀ ਰਹਿ ਜਾਂਦੀ ਹੈ, ਜਿਸ ਕਰਕੇ ਉਹ ਕੁਆਲੀਫਾਈ ਨਹੀਂ ਕਰ ਪਾਉਂਦੇ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੌਰਗੇਜਸ ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਸ ਵਿੱਚ ਤੁਸੀਂ ਆਪਣੀ ਪਹਿਲੀ ਬੈਂਕ ਦੀ ਮੋਰਗੇਜ ਨੂੰ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੈਗੇ ਹੋ। ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਕਿ ਬੱਚਿਆਂ ਦੀ ਫਰਦਰ ਐਜੂਕੇਸ਼ਨ ਵਾਸਤੇ ਪੈਸੇ ਚਾਹੀਦੇ, ਇਨਵੈਸਟਮੈਂਟ ਕਰਨੀਆਂ ਨੇ, ਕੋਈ ਰੈਨੋਵੇਸ਼ਨ ਕਰਨੀਆਂ, ਤੁਸੀਂ ਇਹ ਲਾਈਨ ਆਫ ਕ੍ਰੈਡਿਟ ਵਰਤ ਸਕਦੇ ਹੈਗੇ ਹੋ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਵੱਖਰੀ ਹੁੰਦੀ ਹੈ, ਸੋ ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਅਵੇਲੇਬਲ ਹੈ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499 6475349499। ਧੰਨਵਾਦ,
ਬਹੁਤ ਬਹੁਤ ਜੀ, ਥੈਂਕ ਯੂ ਵੈਰੀ ਮੱਚ। ਔਰ ਰੇਡੀ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇੱਕ ਨਾਲ ਜੋੜਨ ਜਾ ਰਿਹਾ ਔਰ ਗੀਤ ਤੋਂ ਬਾਅਦ ਵਾਪਸ ਆਉਣਾ ਟਰੈਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ। ਸੋ ਮੈਂ ਹੈਕ ਰੇਡੀਓ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ।
ਕਿਉਂ ਮਾਰਦੀ ਠੁੱਕ ਏਰੀਏ ਚ ਪੂਰੀ ਤੇਰੇ ਯਾਰ ਦੀ, ਐਵੇਂ ਬਿਨਾਂ ਗੱਲੋਂ ਆਕੜਾ ਕਿਉਂ ਮਾਰਦੀ ਠੁੱਕ ਏਰੀਏ ਚ ਪੂਰੀ ਤੇਰੇ ਯਾਰ ਦੀ। ਸਾਰੇ ਸ਼ਹਿਰ ਦੇ ਬਜਾਜੀ ਵਾਲੇ ਸੋਹਣੀਏ ਮੈਂ ਅੱਧੀ ਰਾਤੀ ਖੋਲ ਦੂ ਕੁੜੇ, ਦਿਲ ਬੁਰਜ ਖਲੀਫੇ ਜਿੱਡਾ ਜੱਟ ਦਾ ਮੈਂ ਗਹਿਣਿਆਂ ਚ ਤੋਲ ਦੂ ਕੁੜੇ, ਦਿਲ ਬੁਰਜ ਖਲੀਫੇ ਜਿੱਡਾ ਜੱਟ ਦਾ ਮੈਂ ਗਹਿਣਿਆਂ ਚ ਤੋਲ ਦੂ ਕੁੜੇ। ਤੇਰੇ ਪੈਰਾਂ ਵਿੱਚ ਹੀਰਿਆਂ ਨੂੰ ਰੋਲ ਤੂੰ ਕੁੜੇ, ਦਿਲ ਬੁਰਜ ਖਲੀਫੇ ਜਿੱਡਾ ਜੱਟ ਦਾ ਮੈਂ ਗਹਿਣਿਆਂ ਚ ਤੋਲ ਤੂੰ ਕੁੜੇ, ਦਿਲ ਬੁਰਜ ਖਲੀਫੇ ਜਿੱਡਾ ਜੱਟ ਦਾ ਮੈਂ ਗਹਿਣਿਆਂ ਚ ਤੋਲ ਤੂੰ ਕੁੜੇ।
ਪਾਵੇ ਯਾਰਾਂ ਦਾ ਟਰੱਕ ਬੱਲੀਏ ਓ ਜੀ, ਇਹ ਗੀਤ ਸਿਰਫ ਮੈਂ ਨਹੀਂ ਸਗੋਂ ਹਰ ਟਰੱਕ ਓਨਰ ਗਾਉਂਦਾ ਜਿਹੜਾ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਆਪਣੇ ਟਰੱਕ ਦੀ ਰਿਪੇਅਰ ਕਰਾਉਂਦਾ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਜਿੱਥੇ ਮਿਲਦੀ ਹੈ ਤਸੱਲੀ ਬਖਸ਼ ਅਤੇ ਭਰੋਸੇਮੰਦ ਸਰਵਿਸ, ਬੈਸਟ ਸਰਵਿਸ ਸਟੇਸ਼ਨ ਇਨ ਟਰੱਕ ਇੰਡਸਟਰੀ, ਪ੍ਰੋਫੈਸ਼ਨਲ ਐਂਡ ਕੋਆਪਰੇਟਿਵ ਸਟਾਫ, ਫਲੀਟ ਮੇਨਟੇਨੈਂਸ, ਹੈਵੀ ਟਰੱਕ ਰਿਪੇਅਰ, ਵੈਲਡਿੰਗ ਐਂਡ ਟਾਇਰਸ ਲਈ ਅੱਜ ਹੀ ਸੰਪਰਕ ਕਰੋ ਗੁਰਪ੍ਰੀਤ ਜਾਂ ਮੋਹਿੰਦਰ ਨਾਲ। ਕਾਲ 9057901221, ਯਾਨੀ ਕਿ 9057901221, 3 ਐਲਫਰਟ ਕਿਊ ਨੇ ਬੁਲੇਵਾਰਡ, ਯੂਨਿਟ 1, ਬ੍ਰੈਂਪਟਨ ਔਨ L60 4K3।
ਜੇਕਰ ਤੁਹਾਨੂੰ ਕੋਈ ਟ੍ਰੈਫਿਕ ਟਿਕਟ ਮਿਲ ਗਈ ਹੈ
ਜਾਂ ਸਮਾਲ ਕਲੇਮ ਕੋਰਟ ਵਿੱਚ ਤੁਹਾਡੇ ਉੱਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ
ਜਾਂ ਤੁਸੀਂ ਕਿਸੇ ਉੱਤੇ ਦਾਅਵਾ ਕਰਨਾ ਹੈ,
ਜੇਕਰ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ
ਜਾਂ ਮਕਾਨ ਖਾਲੀ ਨਹੀਂ ਕਰ ਰਿਹਾ ਜਾਂ ਸਿਟੀ ਤੋਂ ਤੁਹਾਨੂੰ ਘਰ ਸੰਬੰਧੀ ਕੋਈ ਨੋਟਿਸ ਆ ਗਿਆ ਹੈ,
ਜੇਕਰ ਤੁਹਾਡੇ ਨਾਲ ਜੌਬ ਦੇ ਉੱਤੇ ਹਰਾਸਮੈਂਟ ਜਾਂ ਡਿਸਕ੍ਰਿਮੀਨੇਸ਼ਨ ਬਿਨਾਂ ਨੋਟਿਸ ਤੋਂ ਕੱਟਿਆ ਗਿਆ ਹੈ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਹੱਕ ਸੱਚ ਇਨਸਾਫ ਦੇ ਪਹਿਰੇਦਾਰ
VSR ਲਾ ਆਫਿਸ। ਕਾਲ ਕਰੋ 416-602-0002 416-602-0002 VSR ਲਾ ਆਫਿਸ।
ਵੇ ਜੀਜਾ ਆਰ ਕੇ ਪਾਰ।
ਓਏ ਸਾਲੀਏ ਮੈਂ ਚਲ ਗਿਆ ਟਰੱਕ ਲੈ ਕੇ ਪਾਰ। ਕੀ ਹੋ ਗਿਆ, ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਹੀ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ, ਕਰਤੀ ਹੈ ਸਾਬਣ ਦਾਨੀ ਵਾਂਗੂ ਕੱਠੀ ਆਉਂਦੇ ਆ ਚੱਕਰ, ਹੋਏ ਬੁਰਾ ਹਾਲ।
ਓ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇ ਕਾਰ ਬ੍ਰਮਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬੇਅੰਤ ਸਿੰਘ ਢਾਲੀਵਾਲ।
ਸਪੈਸ਼ਲਾਈਜ਼ਡ ਇਨ ਇਮਿਸ਼ਨ ਟੈਸਟਿੰਗ, ਸੇਫਟੀ ਇਨਸਪੈਕਸ਼ਨ, ਆਇਲ ਚੇਂਜ, ਇੰਜਨ ਟ੍ਰਾਂਸਮਿਸ਼ਨ ਰਿਪੇਅਰ, ਟਿਊਨਅਪ ਐਂਡ ਬ੍ਰੇਕਸ। 89 Stafford Drive, Brampton. Call 905-459-1666.
Dashamesh Auto Body and Repair.
Wah, papi de hatta te jadoo aa. Aida swaad meat main ajj tak nahi khada.
ਓ ਥੈਂਕ ਯੂ।
ਇਹਦੀਆਂ ਤਰੀਫਾਂ ਦੇ ਪੁੱਲ ਨਾ ਬਣ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ, ਯੂਨਿਟ 15, ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8595।
ਅੱਛਾ ਅੱਛਾ, 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ 1 ਜਗ ਆਇਲ ਬਿਲਕੁਲ ਫ੍ਰੀ,
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ।
24 ਘੰਟੇ ਸੱਤੋ ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ। ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ, ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ
905-452-9955 ਆਲ ਟਰੱਕ ਲਿਊਬ ਐਂਡ ਵਾਸ਼।
ਜੀ ਹਾਂ, ਇੱਕ ਵਾਰੀ ਫੇਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ ਪ੍ਰੋਗਰਾਮ ਦੇ ਵਿੱਚ। ਅਸੀਂ ਜੁੜਨ ਜਾ ਰਹੇ ਹਾਂ ਇਸ ਟਾਈਮ ਨਪਿੰਦਰ ਬਰਾੜ ਜੀ ਨਾਲ। ਬਰਾੜ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਔਰ ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਅਸੀਂ ਜਾਰੀ ਕਰਨ ਜਾ ਰਹੇ ਹਾਂ, ਔਰ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਪੰਜਾਬ ਦੇ ਵਿੱਚ ਜਾਂ ਫਿਰ ਦੁਨੀਆਂ ਭਰ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਤੁਹਾਡੇ ਨਾਲ ਅਸੀਂ ਸਾਂਝੀਆਂ ਉਹ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਚਰਚਿਤ ਖਬਰ ਜਿਹੜੀ ਅੱਜ, ਇੱਕ ਦੇਖਣ ਨੂੰ ਤਾਂ ਇੱਕ ਹਾਸਾ ਆਉਂਦਾ, ਬਟ ਪਤਾ ਨਹੀਂ ਕਿ ਚੈਨਲਾਂ ਕੋਲੇ ਕੁਛ ਹੈ ਹੀ ਨਹੀਂ, ਜਾਂ ਫਿਰ ਚੈਨਲ ਕੁਛ ਦਿਖਾਉਣਾ ਨਹੀਂ ਚਾਹੁੰਦੇ ਜਾਂ ਖਬਰ ਨਹੀਂ ਕਵਰ ਕਰਨੀ ਚਾਹੁੰਦੇ। ਇੱਕ ਸਿਰਫ ਤੇ ਸਿਰਫ ਦੋ ਚੈਨਲ ਤਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਬਲਾਤਕਾਰ ਦੀ ਜਿਹੜੀ ਖਬਰ ਆ ਸਿਮਰਜੀਤ ਬੈਂਸ ਦੀ, ਉਹਨਾਂ ਨੇ ਭਾਵਾਂ ਕੀਤਾ ਹੋਵੇ ਨਾ ਕੀਤਾ ਹੋਵੇ, ਬਟ ਉਹਨਾਂ ਨੇ ਖਬਰ ਚਲਾ ਚਲਾ ਕੇ ਏਦਾਂ ਕਰ ਦਿੱਤਾ ਕਿ ਜਿੱਦਾਂ ਸੱਚੀ ਬਲਾਤਕਾਰ ਹੋਇਆ ਹੁੰਦਾ।
ਦੇਖੋ ਗੱਲ ਇਸ ਤਰ੍ਹਾਂ ਜੀ, ਕੁੱਝ ਕਈ ਵਾਰੀ ਕੀ ਹੁੰਦਾ ਕਿ ਕਈ ਚੈਨਲ ਏਜੰਡਿਆਂ ਤੇ ਚੱਲਦੇ ਨੇ, ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਤਾਂ ਉਹਦੀ ਖਬਰ ਕਿਸੇ ਨੈਸ਼ਨਲ ਮੀਡੀਆ ਨੇ ਦਿਖਾਈ ਨਹੀਂ, ਕਿਸੇ ਐਸੇ ਚੈਨਲ ਨੇ ਦਿਖਾਈ ਨਹੀਂ ਜਿਹੜਾ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ, ਕੇਂਦਰ ਸਰਕਾਰ ਦੀ ਪਾਰਟੀ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ। ਉਸੇ ਤਰ੍ਹਾਂ ਦਾ ਜਿਹੜੇ ਹਾਲਾਤ ਨੇ ਉਹ ਵੱਖ ਵੱਖ ਅਦਾਰਿਆਂ ਦੇ ਨੇ, ਜਿਹੜੇ ਮੰਨ ਲਓ ਕਈ ਅਦਾਰੇ ਐਸੇ ਨੇ ਪੰਜਾਬ ਦੇ ਵਿੱਚ ਜਿਹੜੇ ਕੁਝ ਪੋਲੀਟੀਕਲ ਪਾਰਟੀਆਂ ਨਾਲ ਸੰਬੰਧਿਤ ਨੇ, ਤਾਂ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਹੋਣ ਜਾਂ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਜਿਹੜੀ ਪੋਲੀਟੀਕਲ ਪਾਰਟੀ ਹੋਵੇ, ਤੇ ਜੇ ਉਹਦਾ ਕੋਈ ਚੈਨਲ ਹੈ ਤਾਂ ਉਹ ਤਾਂ ਦੇਖੋ ਜੀ ਸਪਸ਼ਟ ਤੌਰ ਤੇ ਉਹਨੂੰ ਮੌਕਾ ਮਿਲਿਆ, ਉਹ ਉਹਦੇ ਤੋਂ ਤੁਸੀਂ ਇਸ ਤੋਂ ਵੱਧ ਉਮੀਦ ਨਹੀਂ ਕਰ ਸਕਦੇ, ਜਾਂ ਐਸੇ ਅਦਾਰੇ ਦਾ ਤੁਹਾਨੂੰ ਕੋਈ ਗੁੱਸਾ ਵੀ ਨਹੀਂ ਕਰਨਾ ਚਾਹੀਦਾ। ਔਰ ਉਹੀ ਚੀਜ਼ ਜਿਹੜੀ ਹੋ ਰਹੀ ਹੈ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਵੀ ਦੇਖ ਰਿਹਾ ਸੀ, ਇੱਕ ਬੀਬੀ ਹੈ ਜਿਹੜੀ ਉਹ ਵੀ ਇੰਟਰਵਿਊ ਕਰ ਰਹੀ ਸੀ ਉਸ ਬੀਬੀ ਦਾ, ਔਰ ਉਹ ਵੀ ਬੜੇ, ਔਰ ਜਿਹੜੀਆਂ ਉੱਪਰ ਲਾਈਨ ਦਿੱਤੀ ਜਾਂਦੀ ਹੈ, ਕੈਪਸ਼ਨ ਦਿੱਤੀ ਜਾਂਦੀ ਹੈ, ਉਹ ਕੈਪਸ਼ਨ ਵੀ ਏਦਾਂ ਦੀ ਮਤਲਬ ਪੜ੍ਹ ਪੜ੍ਹ ਕੇ ਲੱਗਦਾ ਵੀ ਯਾਰ ਕਰੀ ਕੀ ਜਾਂਦੇ ਨੇ, ਕਿ ਚਾਹੁੰਦੇ ਕੀ ਨੇ ਜਾਂ ਕੀ ਦਿਖਾਉਣਾ ਚਾਹੁੰਦਾ ਸਾਡੇ ਦੇਸ਼ ਦਾ ਮੀਡੀਆ। ਤਾਂ ਇਹ ਅਸਲ ਦੇ ਵਿੱਚ ਆਪਣੇ ਆਪਣੀ ਪੋਲੀਟੀਕਲ ਪਾਰਟੀਆਂ ਦੇ ਏਜੰਡਿਆਂ ਦੇ ਨਾਲ ਚੱਲ ਰਹੇ ਨੇ ਜਿਹੜੇ ਕੋਈ ਏਦਾਂ ਕਰ ਰਹੇ ਨੇ, ਤਾਂ ਏਦਾਂ ਦੀਆਂ ਚੀਜ਼ਾਂ ਲੋਕਾਂ ਤੋਂ ਗੁੱਝੀਆਂ ਤਾਂ ਰਹਿੰਦੀਆਂ ਨੇ ਜੀ। ਜੇ ਕੋਈ ਅਦਾਰਾ ਕਿਸੇ ਪਾਰਟੀ ਦੇ ਨਾਲ ਜੁੜਿਆ ਜਾਂ ਕਿਸੇ ਏਜੰਡੇ ਦੇ ਤਹਿਤ ਕਿਸੇ ਦੇ ਬਾਰੇ ਬੋਲ ਰਿਹਾ, ਕਿਸੇ ਦੇ ਖਿਲਾਫ਼ ਬੋਲ ਰਿਹਾ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਦੇਖੋ ਸੱਚ ਲੋਕ ਬੜਾ ਭਲੀ ਭਾਂਤ ਜਾਣਦੇ ਨੇ, ਉਹਦੀ ਪਤਾ ਲੱਗ ਜਾਂਦਾ ਵੀ ਆਹ ਦਾਰਾ ਨਿਊਟਰਲ ਚੱਲ ਰਿਹਾ, ਆਹ ਦਾਰਾ ਕਿਸੇ ਪੱਖ ਚੱਲ ਰਿਹਾ, ਤਾਂ ਆਪਾਂ ਨੂੰ ਮੈਨੂੰ ਲੱਗਦਾ ਕਿ ਬੇਸ਼ੱਕ ਆਪਾਂ ਇੱਥੇ ਚਰਚਾ ਜ਼ਰੂਰ ਕਰ ਰਹੇ, ਇੱਦਾਂ ਦੀਆਂ ਚੀਜ਼ਾਂ 'ਤੇ ਚਰਚਾ ਕਰਨ ਦੀ ਕੋਈ ਬਹੁਤੀ ਲੋੜ ਨਹੀਂ, ਕਿਉਂਕਿ ਲੋਕ ਤਾਂ ਭਲੀ ਭਾਂਤ ਵਾਕਫ ਨੇ, ਲੋਕ ਸਪਸ਼ਟ ਤੌਰ 'ਤੇ ਗਾਲਾਂ ਵੀ ਕੱਢਦੇ ਨੇ ਜਿਹੜੇ ਅਦਾਰੇ ਇੱਦਾਂ ਕਰਦੇ ਨੇ ਸਿਸੋ।
ਨਹੀਂ ਉਹ ਆਪਾਂ ਚਰਚਾ ਕਰਨ ਦਾ ਮਤਲਬ ਇਹ ਬਣਾ, ਹੁਣ ਜਿਵੇਂ ਜਿਵੇਂ ਬਹੁਤ ਹੀ ਸੀਨੀਅਰ ਲੀਡਰ ਨੇ ਆਪਣੇ ਹੀਰਾ ਸਿੰਘ ਗਾਬੜੀਆ ਜਿਹੜੇ ਕਿ ਲੁਧਿਆਣੇ ਦੇ, ਹੀਰਾ ਸਿੰਘ ਗਾਬੜੀਆ ਪ੍ਰੈਸ ਕਾਨਫਰੰਸ ਆਪਣੇ ਨਾਲ ਦੇ ਸਾਥੀਆਂ ਨਾਲ ਕਰਕੇ ਉਹਦੇ ਵਿੱਚ ਕਹਿੰਦੇ ਕਿ ਮੈਂ ਬੈਂਸ ਸਾਹਿਬ ਨੂੰ ਪਹਿਲਾਂ ਬਹੁਤ ਚਿਰ ਕਿ ਇੱਕ ਕੁੜੀ ਨੂੰ ਭਜਾ ਕੇ ਲੈ ਗਿਆ ਸੀ ਤੇ ਉਹਨੂੰ ਮੈਂ ਛੜਾ ਕੇ ਲੈ ਕੇ ਆਉਂਦਾ, ਤੂੰ ਉਦੋਂ ਦਾ ਕਿੱਥੇ ਸੀ ਫਿਰ?
ਦੇਖੋ ਜੀ ਇਹ ਤਾਂ ਇਸ ਬਾਰੇ ਤਾਂ ਉਹੀ ਭਲੀ ਭਾਂਤ ਦੱਸ ਸਕਦੇ ਆ, ਤੇ ਜੇ ਉਹਨੇ ਉਦੋਂ ਗੁਨਾਹ ਕੀਤਾ ਸੀ ਤੇ ਫਿਰ ਤਾਂ ਗਾਬੜੀਆ ਸਾਹਿਬ ਨੂੰ ਪੁੱਛਣ ਵਾਲਾ ਵੀ ਗਾਬੜੀਆ ਸਾਹਿਬ, ਫਿਰ ਤੁਸੀਂ ਉਦੋਂ ਸਾਥ ਕਿਉਂ ਦਿੱਤਾ? ਇਹਦਾ ਮਤਲਬ ਤੁਸੀਂ ਵੀ ਉਸ ਵੇਲੇ ਕਿਉਂਕਿ ਤੁਹਾਡੀ ਪਾਰਟੀ ਦੇ ਵਿੱਚ ਸੀ ਤੇ ਤੁਸੀਂ ਤਾਂ ਸਾਥ ਦਿੱਤਾ ਸੀ? ਇਹਦਾ ਮਤਲਬ ਜਦੋਂ ਕੋਈ ਬੰਦਾ ਤੁਹਾਡੇ ਨਾਲ ਜੁੜਿਆ ਹੋਵੇ ਤਾਂ ਫਿਰ ਕੋਈ ਗੱਲ ਨੀ, ਗਲਤ ਗੁਲਤ ਕੰਮ ਵੀ ਕਰ ਲਏ ਤਾਂ ਉਹਨੂੰ ਮਾਫ਼ ਹੈ, ਤੇ ਜਦੋਂ ਤੁਹਾਡੇ ਛੱਡ ਕੇ ਵੱਖ ਹੋ ਗਿਆ ਤੇ ਫਿਰ ਗਲਤ ਕੰਮ ਜਿਹੜਾ ਹੈਗਾ ਫਿਰ ਕਰਨ ਅਲਾਊਡ ਨਹੀਂ ਹੈਗਾ, ਫਿਰ ਉਹਦਾ ਅਸੀਂ ਜੱਗ ਜਾਹਰ ਕਰਾਂਗੇ, ਤੇ ਜੇ ਸਾਡੇ ਨਾਲ ਜੁੜਿਆ ਹੋਇਆ ਫਿਰ ਕੋਈ ਗੱਲ ਨੀ, ਫਿਰ ਉਹਨੂੰ ਮਾਫ਼ ਹੈ, ਫਿਰ ਅਸੀਂ ਉਹਦੀ ਮਦਦ ਵੀ ਕਰਨੀ ਹੈ, ਫਿਰ ਅਸੀਂ ਉਹਨੂੰ ਛੁਡਾਉਣਾ ਵੀ ਹੈ। ਇਹ ਮਤਲਬ ਕਈ ਵਾਰੀ ਕੀ ਹੁੰਦਾ ਨਾ, ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਉਹ ਆਪਦੇ ਬਿਆਨ ਦੇਖ ਕੇ ਕਈ ਵਾਰੀ ਆਪ ਹੀ ਆਪਦੇ ਢਿੱਡ ਜਿਹੜਾ ਨੰਗਾ ਕਰ ਲੈਂਦੇ ਆ, ਤੇ ਉਸੇ ਤਰ੍ਹਾਂ ਮੈਨੂੰ ਤਾਂ ਲੱਗਦਾ ਕਿ ਇਸ ਬਿਆਨ ਨੂੰ ਮੈਂ ਤਾਂ ਉਸੇ ਤਰ੍ਹਾਂ ਦੇਖੂੰਗਾ ਕਿ ਜੇ ਵਾਕਈ ਉਦੋਂ ਉਹਨੇ ਇਸ ਤਰ੍ਹਾਂ ਦਾ ਕੰਮ ਕੀਤਾ ਸੀ ਤਾਂ ਫਿਰ ਤੁਸੀਂ ਭਾਈ ਕਿਉਂ ਸਾਥ ਦਿੱਤਾ? ਬੇਸ਼ੱਕ ਉਦੋਂ ਤੁਹਾਡੀ ਪਾਰਟੀ ਦੇ ਵਿੱਚ ਸੀ, ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਦੋਂ ਉਹਨੂੰ ਪਾਰਟੀ 'ਚੋਂ ਕੱਢਦੇ, ਜੇ ਵਾਕਈ ਇੱਦਾਂ ਦੀ ਕੋਈ ਗੱਲ ਸੀਗੀ ਤਾਂ ਤੁਸੀਂ ਉਹਦੇ 'ਤੇ ਐਕਸ਼ਨ ਲੈਂਦੇ, ਤੁਸੀਂ ਤਾਂ ਉਸ ਤੋਂ ਬਾਅਦ ਉਹਨੂੰ ਪਾਰਟੀ ਦੇ ਵਿੱਚ ਲੰਮਾ ਸਮਾਂ ਰੱਖਿਆ, ਤੁਸੀਂ ਉਹਨੂੰ ਟਿਕਟਾਂ ਦਿੱਤੀਆਂ, ਤੁਸੀਂ ਉਹਦੇ ਉਹਨੂੰ ਚੰਗੀ ਥਾਪੀ ਦੇ ਕੇ ਰੱਖਿਆ, ਤੇ ਫਿਰ ਜਦੋਂ ਤੁਹਾਨੂੰ ਅੱਖਾਂ ਕੱਢੀਆਂ ਤੇ ਤੁਹਾਡੇ ਹੀ ਖਿਲਾਫ਼ ਖੜਾ ਹੋ ਗਿਆ, ਤੇ ਅੱਜ ਆਪਾਂ ਹੁਣ ਉਹ ਸਾਰੀਆਂ ਗੱਲਾਂ ਡਿਸਕਸ ਕਰ ਰਹੇ ਹਾਂ, ਤੇ ਨਹੀਂ ਲੱਗਦਾ ਫਿਰ ਇਹ ਉਹੀ ਆ ਗਿਆ ਨਾ ਜੀ, ਫਿਰ ਸਿਆਸਤ ਹੈ ਤੇ ਸਿਆਸੀ ਲੋਕ ਜਿਹੜੇ ਨੇ ਉਹਨਾਂ ਦੇ ਲਈ ਤਾਂ ਜਿੱਦਾਂ ਕਿ ਇੱਕ ਮੁੱਦਾ ਹੈ ਇਹ ਕਿਵੇਂ ਸਿਆਸਤ ਕਰਨੀ ਹੈ, ਕਰ ਰਹੇ ਨੇ, ਉਹਨਾਂ ਦਾ ਕੰਮ ਹੈ, ਤੇ ਆਪਣਾ ਵੀ ਇਹ ਕੰਮ ਹੈ ਤੇ ਆਪਾਂ ਨੂੰ ਵੀ ਇਹ ਤੇ ਚਰਚਾ ਕਰਨੀ ਪੈਣੀ ਹੈ। ਪਰ ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਉਡੀਕ ਕਰਾਂਗੇ ਆਪਾਂ,
ਉਹ ਵੀ
ਕਦੋਂ ਜਿਹੜੀ ਹੈਗੀ ਇਨਕੁਆਇਰੀ ਪੂਰੀ ਹੁੰਦੀ ਹੈ, ਕਦੋਂ ਰਿਪੋਰਟ ਆਉਂਦੀ ਹੈ, ਕਦੋਂ
ਸਾਹਮਣੇ ਥੋੜਾ ਜਿਹਾ ਸੁਖਪਾਲ ਖਹਿਰੇ ਨੇ ਦਿੱਤਾ, ਉਹ ਵੀ ਇਹ ਗੱਲ ਕਹੀ ਹੈ ਕਿ ਜੇ ਬਲਾਤਕਾਰ ਹੋਇਆ ਸੀ ਤੇ ਪਹਿਲੀ ਵਾਰ ਜਦੋਂ ਕੋਈ ਹੈਪਨ ਹੋਇਆ ਸੀ ਉਦੋਂ ਕਿਉਂ ਨੀ ਲੇਡੀ ਨੇ ਜਿਹੜਾ ਉਹ ਰੌਲਾ ਪਾਇਆ?
ਦੇਖੋ ਬਿਲਕੁਲ ਆਪਦੀ ਥਾਂ ਤੇ ਖਹਿਰਾ ਦਾ ਬਿਆਨ ਜਿਹੜਾ ਉਹ ਠੀਕ ਹੈ, ਉਹੀ ਗੱਲ ਆਪਾਂ ਵੀ ਕਰਦੇ ਆ ਰਹੇ ਹਾਂ ਕਿ ਜੇ ਵਾਕਈ ਏਦਾਂ ਏਦਾਂ ਕਿਉਂ ਹੁੰਦਾ ਹੈ। ਮੈਂ ਪਹਿਲੇ ਦਿਨ ਤੁਹਾਨੂੰ ਯਾਦ ਆਉਣਾ, ਦੋ ਦਿਨ ਪਹਿਲਾਂ ਜਦੋਂ ਆਪਣੀ ਪਹਿਲਾਂ ਇਸ ਮੁੱਦੇ ਤੇ ਆਪਾਂ ਬੋਲੇ ਸੀ ਤਾਂ ਉਸ ਦਿਨ ਆਪਾਂ ਇੱਕ ਬੱਬੂ ਮਾਨ ਦਾ ਗਾਣਾ ਦੀਆਂ ਦੋ ਕੁ ਲਾਈਨਾਂ ਦਾ ਆਪਾਂ ਜ਼ਿਕਰ ਕੀਤਾ ਸੀ, ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਹੈ ਨਾ, ਤੇ ਫਿਰ ਉਹੀ ਗੱਲ ਆ ਗਈ ਨਾ ਵੀ ਪਹਿਲਾਂ ਕੋਈ ਗੱਲ ਨੀ ਤੇ ਉਸ ਤੋਂ ਬਾਅਦ ਜਦੋਂ ਕੋਈ ਉਹਦੇ ਪਿੱਛੇ ਕੋਈ ਮਨਸ਼ਾ ਆ ਗਈ ਜਾਂ ਉਹਦੇ ਪਿੱਛੇ ਕੋਈ ਹੋਰ ਚੀਜ਼ ਹੋ ਗਈ ਤੇ ਫਿਰ ਰੌਲਾ ਵੀ ਪੈ ਗਿਆ। ਤਾਂ ਦੇਖੋ ਜੇ ਕਿਸੇ ਨੇ ਕੋਈ ਜ਼ਿਆਦਤੀ ਹੋਈ ਹੈ ਜਾਂ ਜ਼ਿਆਦਤੀ ਹੁੰਦੀ ਹੈ ਤਾਂ ਉਹਨੂੰ ਉਹਦੀ ਆਵਾਜ਼ ਚੁੱਕਣੀ ਚਾਹੀਦੀ ਹੈ, ਔਰ ਬੇਸ਼ੱਕ ਫੈਸਲੇ ਅਦਾਲਤਾਂ ਨੇ ਕਰ ਰਹੇ ਨੇ, ਅਦਾਲਤਾਂ ਤੈਅ ਕਰਦੀਆਂ ਨੇ ਕੀ ਹੋਇਆ ਕੀ ਨਹੀਂ ਹੋਇਆ, ਪਰ ਲੋਕ ਤਾਂ ਸਿਆਣੇ ਨੇ, ਲੋਕਾਂ ਨੂੰ ਵੀ ਪਤਾ ਤੇ ਤੁਹਾਨੂੰ ਸਾਨੂੰ ਵੀ ਪਤਾ, ਪਰ ਅਦਾਲਤਾਂ ਸਬੂਤ ਦੇ ਚੱਕਰ ਦੇ ਵਿੱਚ ਅਦਾਲਤਾਂ ਵੀ ਕਈ ਵਾਰੀ ਮਜਬੂਰ ਹੁੰਦੀਆਂ ਨੇ।
ਅਗਲੀ ਖਬਰ ਤੇ ਜਾਈਏ ਫਿਰ ਉਸ ਤੋਂ ਬਾਅਦ। ਅਗਲੀ ਰਾਣੋ ਤੋਂ ਬਾਅਦ ਅੱਜ ਫਿਰ 11 ਕਿਲੋ ਹੀਰੋਇਨ ਕੋਕੀਨ ਚਿੱਟਾ ਜਿਹੜਾ ਫੜਿਆ ਜਲੰਧਰ ਪੁਲਿਸ ਨੇ, ਜਿਹਦੇ ਵਿੱਚ ਉਸ 9 ਕਿਲੋ 2 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਜਿਹੜਾ ਚਿੱਟਾ ਵੇਚਤਾ ਉਹ ਲੜਕੇ 4 ਤੇ ਮੇਨ ਜਿਹੜਾ ਲੜਕਾ ਸੀ ਉਹਦੀ ਉਮਰ 20 ਸਾਲ ਦੀ ਸੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ 20 ਸਾਲ ਦੇ ਬੱਚਾ ਕਿਸ ਤਰ੍ਹਾਂ ਐਡੇ ਵੱਡੇ ਜਿਹੜੀ ਆ ਵੱਡੀ ਤਾਦਾਦ ਦੇ ਵਿੱਚ ਡਰੱਗ ਡੀਲਿੰਗ ਕਰ ਸਕਦਾ?
ਦੇਖੋ ਜੀ ਅੱਜ ਕੱਲ 20 ਸਾਲ ਦੇ ਬੱਚੇ, ਇਸੇ ਤਾਂ 20 ਸਾਲ ਦੇ ਬੱਚੇ ਤੁਹਾਡੇ ਵੇਲੇ ਤੇ ਸਾਡੇ ਵੇਲੇ ਹੁੰਦੇ ਸੀਗੇ, ਹੁਣ 20 ਸਾਲਾਂ ਦੇ ਬੱਚੇ ਨਹੀਂ ਹੈਗੇ, ਹੁਣ ਤਾਂ 10 ਸਾਲਾਂ ਵਾਲੇ ਆ ਨਾ ਜਿਹੜੇ, ਉਹਨਾਂ ਤੋਂ ਆਪਾਂ ਨੂੰ ਕਈ ਚੀਜ਼ਾਂ ਪਤਾ ਲੱਗਦੀਆਂ ਵੀ ਅੱਛਾ ਐਂ ਵੀ ਹੋ ਜਾਂਦਾ। ਆਪਾਂ ਤਾਂ ਜਦੋਂ ਸਕੂਲ ਪੜ੍ਹਦੇ ਜਾਂ ਜਦੋਂ ਕਾਲਜ ਵੀ ਪੜ੍ਹਦੇ ਸੀ ਤਾਂ ਉਦੋਂ ਤੱਕ ਵੀ ਆਪਾਂ ਨੂੰ ਮੈਨੂੰ ਲੱਗਦਾ ਕਿ ਬਿਨਾਂ ਸਿਲੇਬਸ ਤੋਂ ਹੋਰ ਤੀਜੀ ਗੱਲ ਬਾਰੇ ਪਤਾ ਨਹੀਂ ਸੀ, ਔਰ ਹੁਣ ਜਿਹੜਾ ਸਮਾਂ ਬੜਾ ਐਡਵਾਂਸ ਹੋ ਗਿਆ ਜੀ, ਛੋਟੇ ਛੋਟੇ ਬੱਚੇ ਕ੍ਰਾਈਮ, ਅੱਗੇ ਆਪਾਂ ਤਾਂ ਪੁਲਿਸ ਦੀ ਵਰਦੀ ਵੇਖ ਕੇ ਡਰ ਜਾਂਦੇ ਸੀਗੇ ਤੇ ਜੇ ਬਾਰਮੂਹ ਦੀ ਪੁਲਿਸ ਵਾਲਾ ਲੰਘਿਆ ਤਾਂ ਕੋਈ ਬਾਹਰ ਨਹੀਂ ਨਿਕਲਦਾ ਸੀ, ਤੇ ਤੁਸੀਂ ਹੁਣ ਦੇਖ ਲਓ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਉਹਨਾਂ ਦਾ ਕੀ ਐਟੀਟਿਊਡ ਆ, ਜਾਂ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਕਿਵੇਂ ਟਿੱਚ ਸਮਝਦੇ ਨੇ ਇਹਨਾਂ ਚੀਜ਼ਾਂ ਨੂੰ, ਡਰਦੇ ਨਹੀਂ ਹੈ ਕਿਸੇ ਗੱਲ ਤੋਂ, ਗੱਡੀਆਂ ਤੋਂ ਨਹੀਂ ਡਰਦੇ, ਆਪਣੇ ਦੌਰ ਦੇ ਵਿੱਚ ਤਾਂ ਬਾਹਰ ਗੱਡੀ ਨਿਕਲਦੀ ਤਾਂ ਆਪਾਂ ਭੱਜ ਕੇ ਸੜਕ ਤੋਂ ਪਿੱਛੇ ਹੋ ਜਾਂਦੇ ਸੀਗੇ, ਅੱਜ ਕੱਲ੍ਹ ਦੇ ਬੱਚੇ ਤੁਸੀਂ ਦੇਖ ਲਓ ਬਾਹਰ ਸੜਕਾਂ 'ਤੇ ਜਾ ਕੇ ਦੇਖ ਲਓ ਤੁਸੀਂ, ਜਿਹੜਾ ਨਾ ਬੇਸਿਕਲੀ ਮੈਨੂੰ ਲੱਗਦਾ ਹੈ ਕਿ ਲੋਕ ਤਾਂ ਸਮਝਦੇ ਕਿ ਅਸੀਂ ਤਰੱਕੀ ਵਾਲੇ ਪਾਸੇ ਜਾ ਰਹੇ ਹਾਂ, ਸਾਡੀ ਨਵੀਂ ਜਨਰੇਸ਼ਨ ਬੜੀ ਇੰਟੈਲੀਜੈਂਟ ਪੈਦਾ ਹੋ ਰਹੀ ਆ, ਪਰ ਮੈਨੂੰ ਲੱਗਦਾ ਹੈ ਕਈ ਵਾਰੀ ਜ਼ਿਆਦਾ ਇੰਟੈਲੀਜੈਂਟ ਹੋਣਾ ਵੀ ਨੁਕਸਾਨ ਕਰ ਜਾਂਦਾ, ਕਈ ਵਾਰੀ ਜ਼ਿਆਦਾ ਸਿਆਣਪ ਵੀ ਨੁਕਸਾਨ ਕਰ ਜਾਂਦੀ ਆ। ਇਹ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਕੁਝ ਜ਼ਿਆਦਾ ਸਿਆਣੇ ਹੁੰਦੇ ਨੇ, ਜ਼ਿਆਦਾ ਛਾਤਰ ਹੁੰਦੇ ਨੇ, ਉਹਨਾਂ ਲਈ 20 ਸਾਲ ਵੀ ਕੋਈ ਮਾਇਨੇ ਨਹੀਂ ਰੱਖਦੇ। ਤੁਹਾਨੂੰ ਨਰਭਿਆ ਕੇ ਸੀ ਯਾਦ ਹੋਣਾ ਦਿੱਲੀ ਦਾ, ਉਹਦੇ ਵਿੱਚ ਵੀ ਤਾਂ ਜਿਹੜਾ ਦੋਸ਼ੀ ਸੀ ਉਹ 17 ਸਾਲ ਦਾ ਸੀ, ਜਿਹਨੇ ਏਡਾ ਵੱਡਾ ਬੱਜਰ ਗੁਨਾਹ ਕੀਤਾ ਸੀ, ਸਭ ਤੋਂ ਮੁੱਖ ਦੋਸ਼ੀ ਉਹ ਸੀ, ਤੇ ਪਰ ਉਮਰ ਦਾ ਫਾਇਦਾ ਚੁੱਕਦਿਆਂ ਜਿਹੜਾ ਹੈਗਾ ਬਾਹਰ ਆ ਗਿਆ, ਅਦਾਲਤ ਨੂੰ ਮਜਬੂਰੀ ਬਸ ਉਹਨੂੰ ਛੱਡਣਾ ਪਿਆ, ਤੇ ਇਸ ਕਰਕੇ 20 ਸਾਲ ਉਮਰ ਹੋਣਾ ਮੈਨੂੰ ਲੱਗਦਾ ਕਿ ਜੀ ਜੀ।
ਅਗਲੀਆਂ ਗੱਲਾਂ ਬਾਤਾਂ ਤੋਂ ਪਹਿਲਾਂ ਮੇਰੇ ਨਾਲ ਸਾਡੀ ਲਾਈਨ ਤੇ ਫਰੈਂਡਸ ਫਰਨੀਚਰ ਤੋਂ ਅਵਤਾਰ ਜੀ ਨੇ, ਅਵਤਾਰ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਅਪਕਮਿੰਗ ਬਲੈਕ ਫਰਾਈਡੇ ਆ ਰਿਹਾ, ਔਰ ਬਲੈਕ ਫਰਾਈਡੇ ਦੀਆਂ ਭਾਰੀ ਸੇਲਸ ਜਿਹੜੀਆਂ ਉਹ ਫਰੈਂਡਸ ਫਰਨੀਚਰ ਨੇ ਲਾ ਦਿੱਤੀਆਂ, ਔਰ ਫਰੈਂਡਸ ਫਰਨੀਚਰ ਦਾ ਖਰੀਦਿਆ ਹੋਇਆ ਫਰਨੀਚਰ ਘਰ ਦਾ ਜਦੋਂ ਸ਼ਿਕਾਰ ਬਣ ਜਾਂਦਾ ਤੇ ਜਿੱਥੇ ਤੁਹਾਡੇ ਰਿਸ਼ਤੇਦਾਰ ਆ ਕੇ ਇਸ ਫਰਨੀਚਰ ਨੂੰ ਸਲਾਉਂਦੇ ਨੇ, ਔਰ ਇਸ ਦੇ ਨਾਲ ਘਰ ਦੀ ਪ੍ਰਾਈਸ ਵੀ ਅੱਪ ਜਾਂਦੀ ਹੈ। ਅਵਤਾਰ ਜੀ ਵੈਲਕਮ ਜੀ, ਆਇਆਂ ਨੂੰ
ਧੰਨਵਾਦ। ਧੰਨਵਾਦ ਜਗਰਾਜ ਜੀ, ਮਹਿਕ ਰੇਡੀਓ ਦੇ ਜ਼ਰੀਏ ਸੁਣ ਰਹੇ ਜਿੰਨੇ ਵੀ ਪਰਿਵਾਰ ਸਾਨੂੰ ਇਸ ਟਾਈਮ ਸੁਣ ਰਹੇ ਹੋ, ਸਾਰਿਆਂ ਦਾ ਧੰਨਵਾਦ। ਪਹਿਲਾਂ ਤਾਂ ਜਗਰਾਜ ਜੀ ਤੁਹਾਡਾ ਧੰਨਵਾਦ, ਤੇ ਨਾਲ ਜਿਹੜੇ ਵੀ ਜੁੜੇ ਹੋਏ ਲਿਸਨਰਸ ਨੇ ਉਹਨਾਂ ਦਾ ਆਪਾਂ ਅੱਜ ਔਨ ਏਅਰ ਧੰਨਵਾਦ ਕਰੀਏ, ਕਿਉਂਕਿ ਜਿੰਨਾ ਉਹਨਾਂ ਨੇ ਟ੍ਰਮੈਂਡਸ ਰਿਸਪੋਂਸ ਤੁਹਾਨੂੰ ਯਾਨੀ ਕਿ ਪਟਾਕਾ ਫੈਕਟਰੀ ਨੂੰ ਦਿੱਤਾ ਉਹਦੇ ਲਈ ਬਹੁਤ ਸਾਰਾ ਧੰਨਵਾਦ।
ਥੈਂਕ ਯੂ ਵੈਰੀ ਮੱਚ, ਔਰ ਧੰਨਵਾਦ, ਔਰ ਇਹ ਸਾਰਾ ਭੈਣ ਭਰਾਵਾਂ ਦੇ ਸਦਕੇ ਹੋਇਆ, ਔਰ ਵੱਡੀ ਗਿਣਤੀ ਦੇ ਵਿੱਚ ਪਟਾਕਾ ਫੈਕਟਰੀ ਨੇ ਆਪਣੀ ਜਿਹੜੀ ਆ ਰਿਕਾਰਡ ਤੋੜ ਸੇਲ ਕੀਤੀ, ਔਰ ਪ੍ਰੋਡਕਟ ਆ ਜਿਹੜਾ ਉਹ ਪੂਰਾ ਪਿਓਰ ਪ੍ਰੋਡਕਟ ਆ ਜਿਹੜਾ ਜੋ ਕਿਹਾ ਸੀ ਉਹ ਡਿਲੀਵਰ ਕੀਤਾ, ਔਰ ਪਟਾਕੇ ਜਿਹੜੇ ਆ ਠਾ ਠਾ ਕਰਕੇ ਪਟਾਕੇ ਵੱਜੇ ਆ, ਔਰ ਮੈਂ ਅੱਜ ਗਾਣਾ ਵੀ ਪਟਾਕਿਆਂ ਦਾ ਫਰਮੈਸ਼ੀ ਲਾਉਣਾ ਸੀਗਾ, ਔਰ ਨਪਿੰਦਰ ਬਰਾੜ ਜੀ ਦੀਆਂ ਜੇ ਖਬਰਾਂ ਥੁੜ ਗਈਆਂ ਫਿਰ ਮੈਂ ਪਟਾਕੇ ਵਾਲਾ ਗੀਤ ਜ਼ਰੂਰ ਸੁਣਾਉਂਗਾ। ਔਰ
ਬਿਲਕੁਲ ਜੀ, ਸੋ ਮੈਂ ਉਸੇ ਸਿਲਸਿਲੇ ਚ ਅਗਾਂਹ ਲੈ ਕੇ ਜਾਂਦਾ ਤੁਹਾਨੂੰ। ਸੋ ਬਲੈਕ ਫਰਾਈਡੇ ਸੇਲ ਦੇ ਉੱਪਰ ਆਪਾਂ ਸਾਰੀ ਟੀਮ ਅਗੇਨ ਇਕੱਠੇ ਹੋਣ ਜਾ ਰਹੇ ਹਾਂ, ਦੋਸਤੀ ਫਰਨੀਚਰ ਦੇ ਨਾਲ 80 ਨੰਬਰ ਬਿਲਡਿੰਗ ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਐਂਡ ਕੁਈਨ ਦੀ ਲੋਕੇਸ਼ਨ ਹੈ। ਫਰਿੰਗਸ ਫਰਨੀਚਰ ਮਾਲ .com ਸਾਡੀ ਵੈਬਸਾਈਟ ਹੋਣੀ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਦੇ ਨਾਲ ਅਸੀਂ ਕੋਈ ਫ੍ਰੀ ਗਿਫਟ ਵੀ ਦੇਣੇ ਨੇ, ਕਾਫੀ ਕੁਛ ਇਕੱਠਾ ਕੀਤਾ ਹੋਇਆ, ਤੇ ਨਾਲ ਸੇਫਟੀ ਦਾ ਪੂਰਾ ਪੂਰਾ ਪ੍ਰਬੰਧ ਜਿਵੇਂ ਲਾਸਟ ਵੀਕ ਵੀ ਸੀ ਉਸੇ ਸਿਲਸਿਲੇ ਚ ਇਸ ਬਲੈਕ ਫਰਾਈਡੇ ਤੇ ਵੀ ਰੱਖਿਆ ਜਾਵੇਗਾ। ਤੇ ਇਸ ਬਲੈਕ ਫਰਾਈਡੇ ਤੇ ਰਾਤ ਦੇ 12 ਵਜੇ ਤੱਕ ਮੀਨਸ ਬਲੈਕ ਫਰਾਈਡੇ ਫ੍ਰਿੰਗ ਫਰਨੀਚਰ ਮਿਡ ਨਾਈਟ ਮੈਡਨੈਸ ਸੇਲ ਲਾਉਣ ਜਾ ਰਹੇ ਹਾਂ। ਸੋ ਤੁਸੀਂ ਏਦਾਂ ਹੀ ਜੁੜੇ ਰਹਿਣਾ ਡੀਲਸ ਦੇ ਲਈ, ਫ੍ਰਿੰਗ ਫਰਨੀਚਰ ਨੂੰ ਬਲੈਕ ਫਰਾਈਡੇ ਵਾਲੇ ਦਿਨ ਦੇ ਵਿੱਚ ਵਿਜ਼ਿਟ ਕਰਨਾ ਹੈ। ਓਵਰ ਟੂ ਯੂ ਜਗਰਾਜ ਜੀ, ਜੁੜਾਂਗੇ ਫਿਰ ਸਰ, ਧੰਨਵਾਦ ਟਾਈਮ ਦੇ ਲਈ।
ਜੀ ਧੰਨਵਾਦ, ਔਰ ਰੇਡੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨਪਿੰਦਰ ਬਰਾੜ ਜੀ ਨੇ, ਔਰ ਤੁਹਾਡਾ ਸਾਡਾ ਸਾਥ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਹੇਗਾ। ਔਰ ਬਰਾੜ ਸਾਹਿਬ, ਅਗਲੀ ਖਬਰ, ਕੈਪਟਨ ਅਮਰਿੰਦਰ ਸਿੰਘ ਦੇ ਬੇਟਾ ਰਣਿੰਦਰ ਸਿੰਘ ਨੂੰ ED ਨੇ 6 ਘੰਟੇ ਪੁੱਛਗਿੱਛ ਕੀਤੀ ਆ, ਔਰ ਬਹੁਤ ਸਾਰਾ ਜਿਹੜਾ ਧਨ ਆ ਦੌਲਤ ਆ ਜਿਹੜੀ ਔਰ ਇੰਗਲੈਂਡ ਦੇ ਵਿੱਚ, ਔਰ ਜੇ ਕਿੱਥੇ ਕਿੱਥੇ ਦੁਬਈ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਦੇ ਜਿਹੜੇ ਆ ਉਹ ਪੈਸੇ ਪਏ ਨੇ, ਉਹ ਸਾਰੀ ਗੱਲਬਾਤ ਪੁੱਛੀ ਆ, ਔਰ ਕੀ ਕਹਿਣਾ ਚਾਹੋਗੇ?
ਦੇਖੋ ਰਣਿੰਦਰ ਸਾਹਿਬ ਉਹ ਬੜਾ ਔਖੇ ਕਹਿ ਸਕਦੇ ਕਿ ED ਦੇ ਸਾਹਮਣੇ ਪਹੁੰਚੇ ਆ। ਇਸ ਤੋਂ ਪਹਿਲਾਂ ਜਦੋਂ ED ਨੇ ਨੋਟਿਸ ਕੀਤਾ ਸੀ ਤਾਂ ਰਣਿੰਦਰ ਹੁਣੀ ਪਹੁੰਚੇ ਨੀ ਸੀ ਉਹਨਾਂ ਨੇ, ਕਿਉਂਕਿ ਜਿਹੜੇ ਵੱਡੇ ਲੀਡਰ ਹੁੰਦੇ ਨੇ ਸਲਾਹਾਂ ਸਲੂਹਾਂ ਵੀ ਕਰਦੇ ਨੇ, ਜਿਹੜੇ ਵੱਡੇ ਲੋਕ ਨੇ ਵਕੀਲਾਂ ਵਕੂਲਾਂ ਦੀਆਂ ਸਲਾਹਾਂ ਵੀ ਲੈਂਦੇ ਨੇ, ਔਰ ਪ੍ਰੋਪਰ ਜਿਹੜਾ ਹੈਗਾ ਤਿਆਰੀ ਦੇ ਨਾਲ ਹੀ ਜਾਂਦੇ ਆ। ਤੇ ਇਸ ਕਰਕੇ 1 ਤਰੀਕ ਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਹਲੇ ਤਿਆਰੀ ਪੂਰੀ ਨਹੀਂ ਹੈ, ਸਾਨੂੰ ਹੋਵੇ ਕਿ ਜਿਹੜੇ ਨਰਿੰਦਰ ਸਿੰਘ ਨੇ ਕਿਸੇ ਨੂੰ ਹਲੇ ਤੱਕ ਬੜਾ ਇੰਟੈਲੀਜੈਂਟ ਔਰ ਵਧੀਆ ਅਫਸਰ ਮੰਨੇ ਜਾਂਦੇ ਨੇ, ਤਾਂ ਨਰਿੰਦਰ ਸਿੰਘ ਦੇ ਸਾਹਮਣੇ ਜਾਣ ਤੋਂ ਪਹਿਲਾਂ ਤਿਆਰੀ ਬੜੀ ਜ਼ਰੂਰੀ ਹੁੰਦੀ ਹੈ, ਤਾਂ ਉਸ ਤਿਆਰੀ ਦੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਇਹ ਨਹੀਂ ਸੀ ਗਏ, ਤੇ ਹੁਣ ਗਏ ਆ ਤੇ ਪੁੱਛ ਕੇ ਛੇ ਜਿਹੜੀ ਲੰਮੀ ਚੌੜੀ ਦੇਖੋ ਹੋਣੀ ਹੋਈ ਸੀ, ਪਰ ਲੰਮੀ ਚੌੜੀ ਪੁੱਛ ਕੇ ਇਹਦੇ ਵਿੱਚ ਦੇਖੋ ED ਦਾ ਕੰਮ ਹੀ ਇਹ ਹੈ ਕਿ ਜਿਹੜਾ ਪੈਸੇ ਨਾਲ ਜੁੜਿਆ ਲੈਣ ਦੇਣ ਹੈ, ਚਾਹੇ ਉਹ ਕਿਤੇ ਵੀ ਹੋਇਆ ਦੇਸ਼ 'ਚ ਹੋਇਆ ਜਾਂ ਦੇਸ਼ ਤੋਂ ਬਾਹਰ ਹੋਇਆ, ਤਾਂ ਉਹਨਾਂ ਨੇ ਰੁਪਈਆ ਖੰਗਾਲਣਾ ਤੇ ਰੁਪਈਏ ਦਾ ਹਿਸਾਬ ਮਿਲਾਉਣਾ ਹੈ, ਤੇ ਜਿੱਥੇ ਕਿਤੇ ਹਿਸਾਬ ਦੇ ਵਿੱਚ ਥੋੜਾ ਬਹੁਤਾ ਹੀ ਫਰਕ ਆ ਗਿਆ ਤੇ ਸਮਝ ਲਓ ਰਣਿੰਦਰ ਦੀ ਜਾਨ ਨੂੰ ਯੱਬ ਪੈ ਗਿਆ।
ਤਾਂ ਉਹ ਹੁਣ ਜਿਹੜਾ ਹੈਗਾ ਈਡੀ ਨੇ ਤਾਂ ਉਹਦੇ ਪਹਿਲਾਂ ਤੋਂ ਹੀ ਪ੍ਰੋਪਰ ਜਿਹੜੀ ਹੈ ਪ੍ਰੈਪਰੇਸ਼ਨ ਕੀਤੀ ਹੋਈ ਹੈ, ਸਾਰਾ ਲੇਖਾ ਜੋਖਾ ਈਡੀ ਨੇ ਪਹਿਲਾਂ ਹੀ ਤਿਆਰ ਕਰ ਰੱਖਿਆ। ਜੇ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਖੜਕ ਦੀ ਗੱਲ ਦਿਖਦੀ ਹੈ ਤਾਂ ਹੀ ਬੁਲਾਇਆ। ਤੇ ਰਾਣਿੰਦਰ ਹੋਣੀ ਉਹਨਾਂ ਪੂਰੇ ਸਾਰੇ ਮਾਮਲਿਆਂ ਦੇ ਵਿੱਚੋਂ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਖੁਦ ਨੂੰ ਕਿੰਨਾ ਕੁ ਡਿਫੈਂਡ ਕਰ ਪਾਉਂਦੇ ਨੇ, ਇਹ ਤਾਂ ਦੇਖੋ ਜਿਹੜੀਆਂ ਚੀਜ਼ਾਂ ਆਉਣਾ ਇਹਨਾਂ ਵਿੱਚ ਸਪਸ਼ਟ ਹੋ ਜਾਣਗੀਆਂ। ਪਰ ਈਡੀ ਹੈ ਜਿਹੜੀ ਫਿਲਹਾਲ ਪੁੱਛਗਿੱਛ ਉਹਨਾਂ ਦੀ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਆਪਦੇ ਵੱਲੋਂ ਸਾਰੀਆਂ ਚੀਜ਼ਾਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਅੱਗੇ ਵੀ ਪੁੱਛਗਿੱਛ ਜਿਹੜੀ ਹੈ ਉਹ ਹੋ ਸਕਦੀ ਹੈ, ਕੋਈ ਇਹਦੇ ਵਿੱਚ ਜਿੰਨੀ ਦੇਰ ਤੱਕ ਈਡੀ ਦੀ ਤਸੱਲੀ ਨਹੀਂ ਹੁੰਦੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਰਿਪੋਰਟ ਹੈ ਜਿਹੜੀ ਫਾਈਨਲ ਰਿਪੋਰਟ ਤਿਆਰ ਹੁੰਦੀ ਆ ਉਹਦੇ ਚ ਕੀ ਨਿਕਲਦਾ। ਸਰ ਸਾਹਿਬ
ਜੀ, ਔਰ ਮੈਂ ਦੱਸ ਦਿਆਂ ਕਿ ਕਿਸੇ ਨੇ ਨੂਨ ਲੈਣਾ ਹੋਵੇ ਨੀਲੇ ਰੰਗ ਦਾ, ਔਰ ਸਾਡੇ ਕੋਲ 5 ਟ੍ਰੇਲਰ ਆਏ ਆ ਔਰ 5 ਕੰਟੇਨਰ ਭਰੇ ਨੇ ਨੂਨ ਦੇ, ਔਰ ਤੁਸੀਂ ਡਰਾਈਵ ਵਿੱਚ ਛਿੜਕਣ ਵਾਸਤੇ ਨੂਨ ਲੈਣਾ ਤੁਸੀਂ ਤਾਂ $50 ਨੂੰ ਕੁਇੰਟਲ ਜਿਹੜਾ ਨੂਨ ਤੁਹਾਨੂੰ ਮਿਲ ਸਕਦਾ, ਔਰ ਤੁਸੀਂ 50 ਕਿਲੋ ਵੀ ਲੈ ਸਕਦੇ। 1 ਕਿਲੋ ਜਿਹੜਾ ਹੈਗਾ ਉਹ $0.50 ਦਾ ਹੈ ਔਰ $5 ਦਾ, $10 ਦਾ, ਜਿੰਨਾ ਤੁਸੀਂ ਲੈ ਕੇ ਆਉਣਾ ਗੱਡੀ ਦੇ ਵਿੱਚ ਲਿਆ ਸਕਦੇ ਆ। ਔਰ ਨੰਬਰ ਹੈ 416-602-7216 ਤੇ ਕਾਲ ਕੀਤੀ ਜਾ ਸਕਦੀ ਆ। ਹੁਣ ਗੱਲ ਕਰੀਏ ਆਪਾਂ ਕਿਸਾਨਾਂ ਦੀ। ਸੋ ਕਿਸਾਨ ਜਿਹੜੇ ਆ ਉਹ ਜਾ ਰਹੇ ਨੇ ਦਿੱਲੀ, ਬਟ ਦਿੱਲੀ ਪੁਲਿਸ ਨੇ ਉਹਨਾਂ ਨੂੰ ਨਹੀਂ ਦਿੱਤੀ ਇਜਾਜ਼ਤ। ਹੁਣ ਕਿਸਾਨ ਕਹਿੰਦੇ ਕਿ ਜਿੱਥੇ ਪੁਲਿਸ ਰੋਕੂਗੀ ਉੱਥੇ ਹੀ ਅਸੀਂ ਆਪਦੇ ਝੰਡੇ ਗੱਢ ਦੇਣੇ ਆ, ਤੇ 4 ਮਹੀਨੇ ਦਾ ਰਸਮ ਲੈ ਕੇ ਚੱਲੇ ਨੇ ਤੇ 4 ਜਿਹੜੇ ਮੁੱਖ ਹਾਈਵੇ ਨੇ ਉਹ ਉਹਨਾਂ ਦੇ ਉੱਪਰ ਦੀ ਹੋ ਕੇ ਹੋ ਜਾਣਗੇ, ਤੇ ਕਿਹੜਾ ਹਾਈਵੇ ਆ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਫਿਰ ਬੰਦ, ਜਿਵੇਂ ਰੇਲਾਂ ਬੰਦ ਕੀਤੀਆਂ ਇਸੇ ਤਰ੍ਹਾਂ ਹੀ ਫਿਰ ਕੋਈ ਨਾ ਕੋਈ ਹਾਈਵੇ ਵੀ ਬੰਦ ਹੋਵੇਗਾ, ਕਿਉਂਕਿ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਇੱਧਰੋਂ ਕੋਈ ਡੰਡਾ ਨਹੀਂ, ਕੋਈ ਸੋਟੀ ਨਹੀਂ, ਕੋਈ ਨਾਲ ਲੈ ਕੇ ਜਾਣਾ ਖਾਲੀ ਹੱਥੀ। ਉਸ ਤੋਂ ਇਲਾਵਾ ਤੁਹਾਨੂੰ ਪਤਾ ਵੀ ਮੂਹਰੋਂ ਪਾਣੀ ਦੀਆਂ ਵਾਛਣਾਂ ਵੀ ਹੋ ਸਕਦੀਆਂ, ਔਰ ਕੀ ਕਹਿਣਾ ਚਾਹੋਗੇ ਤੁਸੀਂ?
ਸਿੱਧੂ ਸਾਹਿਬ, ਗੱਲ ਇਹ ਆ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 26-27 ਤਰੀਕ ਆ ਜਿਹੜੀ ਉਹਦਾ ਐਲਾਨ ਕੀਤਾ ਕਿਸਾਨਾਂ ਨੇ, 25 ਤਰੀਕ ਨੂੰ ਜਿਹੜੀਆਂ ਤਿਆਰੀਆਂ ਕਰਕੇ ਤੇ ਇਹਨਾਂ ਨੇ ਇੱਥੋਂ ਖਿੱਚ ਦੇਣੇ ਆ ਉੱਧਰ ਨੂੰ, ਜਿਹੜੇ ਟਰੈਕਟਰ ਟਰਾਲੀਆਂ ਉੱਧਰ ਨੂੰ ਤਿਆਰੀਆਂ ਖਿੱਚ ਦੇਣੀਆਂ। 26-27 ਨੂੰ ਦਿੱਲੀ ਦੇ ਵਿੱਚ ਇਹਨਾਂ ਨੇ ਪ੍ਰੋਗਰਾਮ ਰੱਖਿਆ ਕਿ 26-27 ਚ ਅਸੀਂ ਦਿੱਲੀ ਪ੍ਰਦਰਸ਼ਨ ਕਰਨਾ। ਹੁਣ ਜਿਹੜੀ ਗੱਲ ਹੈ ਕਿ ਦਿੱਲੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ, ਉਹ ਕਹਿੰਦੇ ਕੋਈ ਗੱਲ ਨਹੀਂ ਦਿੱਤੀ, ਤਾਂ ਵੀ ਅਸੀਂ ਇਹਨਾਂ ਦਾ ਬੇਸਿਕਲੀ ਪ੍ਰੋਗਰਾਮ ਹੈ ਕਿ ਦਿੱਲੀ ਚੱਲੋ। ਉਹ ਕਹਿੰਦੇ ਵੀ ਅਸੀਂ ਦਿੱਲੀ ਨੂੰ ਚੱਲਣਾ, ਦਿੱਲੀ ਪਹੁੰਚਦੇ ਹਾਂ ਨਹੀਂ ਪਹੁੰਚਦੇ, ਕਿੱਥੋਂ ਤੱਕ ਪਹੁੰਚਦੇ ਹਾਂ ਇਹ ਸਮਾਂ ਦੱਸੂਗਾ, ਪਰ ਅਸੀਂ ਚੱਲ ਪਏ ਹਾਂ, ਅਸੀਂ ਚੱਲ ਪੈਣਾ ਟਾਈਮ ਤੇ। ਸਾਨੂੰ ਜਿੱਥੇ ਵੀ ਰੋਕਣ ਦੀ ਕੋਸ਼ਿਸ਼ ਕਰਨਗੇ ਅਸੀਂ ਉੱਥੇ ਬਹਿ ਜਾਂਗੇ, ਰੋਡ ਆ ਜਿਹੜੀ ਪੱਕੀ ਬਲੌਕ ਕਰ ਦਾਂਗੇ। ਪੰਜਾਬ ਵਾਲੇ ਪਾਸੋਂ ਸ਼ੰਭੂ ਬੈਰੀਅਰ ਜਿਹੜਾ ਉਹ ਜਿਹੜਾ ਹੈਗਾ ਮੇਨ ਮੰਨਿਆ ਜਾਂਦਾ ਜੀ ਕਿ ਇਹ ਬੜਾ ਮੇਨ ਰਸਤਾ, ਪਰ ਜੇ ਕਿਤੇ ਦਿੱਲੀ ਨੂੰ ਇਹ ਭੁਲੇਖਾ ਹੋਵੇ ਕਿ ਕਿਸਾਨਾਂ ਨੂੰ ਅਸੀਂ ਇੱਕ ਅੱਧੀਆਂ ਸੜਕਾਂ ਤੇ ਰੋਕ ਕੇ ਬਿਠਾ ਲਾਂਗੇ, ਤਾਂ ਨਾਲ ਉਹਨਾਂ ਨੇ ਸਪਸ਼ਟ ਜਿਹੇ ਤਰੀਕੇ ਨਾਲ ਸਿੱਧੂ ਸਾਹਿਬ ਇਹ ਦੱਸ ਦਿੱਤਾ ਵੀ ਦਿੱਲੀ ਨੂੰ 5 ਪਾਸਿਓਂ ਘੇਰਾ ਪਾਵਾਂਗੇ, ਯਾਨੀ ਦਿੱਲੀ ਨੂੰ ਚਾਰੇ ਪਾਸਿਓਂ, 5 ਪਾਸੇ ਮਤਲਬ ਵੀ ਚਾਰੇ ਪਾਸੇ ਸਾਰੇ ਪਾਸਿਓਂ ਘੇਰਾ ਪਾ ਲਾਂਗੇ, ਸਾਰੀਆਂ ਸੜਕਾਂ ਤੋਂ ਐਂਟਰ ਕਰਾਂਗੇ। ਤਾਂ ਫਿਰ ਦਿੱਲੀ ਪੁਲਿਸ ਸੋਚ ਲਏ ਵੀ ਕਿਹੜੀ ਸੜਕ ਤੋਂ ਕਿੱਧਰ ਦੀ ਕਿਸਾਨਾਂ ਨੂੰ ਘੇਰਨਾ ਤੇ ਕਿੱਧਰ ਦੀ ਲੰਘਾਉਣੇ ਤੇ ਕਿੱਧਰ ਦੀ ਰੋਕਣੇ ਆ, ਜੋ ਸਾਰੇ ਪਾਸੇ ਦਿੱਲੀ ਦੇ ਵਿੱਚ ਕਿਸਾਨ ਵੜਨ ਲੱਗ ਗਏ। ਤਾਂ ਜਦੋਂ ਸਾਰੇ ਪਾਸੇ ਉਹਨਾਂ ਨੇ ਵੜਨਾ, ਜੇ ਨਹੀਂ ਵੜਨ ਦਿੰਦੇ ਤਾਂ ਹੁਣ ਤੁਸੀਂ ਇਹਦਾ ਆਪ ਅੰਦਾਜ਼ਾ ਲਾ ਲਓ ਵੀ ਜਿਹੜੀ ਸੜਕ ਤੋਂ ਨਹੀਂ ਵੜਨ ਦੇਣਾ ਉੱਥੇ ਰੋਕਣਗੇ, ਤੇ ਜਿੱਥੇ ਰੋਕਣਗੇ ਉੱਥੇ ਉਹ ਬੈਠਣਗੇ, ਤੇ ਜੇ ਦਿੱਲੀ ਦੀਆਂ ਸਾਰੀਆਂ ਸੜਕਾਂ ਤੇ ਬਾਹਰੋਂ ਆਉਣ ਵਾਲੀਆਂ ਤੇ ਕਿਸਾਨ ਬੈਠ ਗਏ ਤੇ ਦਿੱਲੀ ਦਾ ਸਾਹ ਤਾਂ ਬੰਦ ਹੋਇਆ ਸਮਝੋ। ਤਾਂ ਇਸ ਕਰਕੇ ਇਹ ਚੇਤਾਵਨੀ ਜਿਹੜੀ ਹੈ ਪਹਿਲਾਂ ਹੀ ਦਿੱਤੀ ਹੈ ਕਿਸਾਨਾਂ ਨੇ ਵੀ ਇਹਨਾਂ ਹਲਕੇ ਚ ਨਾ ਲਓ, ਗਲਤ ਸਾਡੀ ਸੁਣਨੀਓ ਪਊਗੀ, ਗਲਤ ਸਾਡੀ ਮੰਨਣੀਓ ਪਊਗੀ। ਪਰ ਆਉਣ ਵਾਲੇ ਦਿਨ ਜਿਹੜੇ 26-27 ਦੇ ਵਿੱਚ ਕੋਈ ਬਹੁਤੀ ਦੂਰ ਨਹੀਂ ਹੈ, ਲੱਗ ਜਾਏਗਾ ਪਤਾ ਕਿ ਕਿਸ ਭਾ ਨਿਬੜਦੀ ਹੈ ਦਿੱਲੀ ਸਰਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਿਸ ਪੱਧਰ ਦੀਆਂ ਨੇ ਤੇ ਕਿਸਾਨਾਂ ਦੀਆਂ ਤਿਆਰੀਆਂ ਕਿਸ ਪੱਧਰ ਦੀਆਂ ਨੇ। ਪਹਿਲੇ ਕਿ ਦਿੱਲੀ ਸਰਕਾਰ ਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਪੰਜਾਬੀ ਦੂਜੇ ਸੂਬਿਆਂ ਦੇ ਵਾਂਗ ਹੋਣਗੇ, ਪਰ ਇੱਧਰ ਪੰਜਾਬੀਆਂ ਨੂੰ ਪਤਾ ਕਿ ਕੋਈ ਪਹਿਲੀ ਲੜਾਈ ਤਾਂ ਹੈ ਨਹੀਂ, ਕਰੋ ਜਾਂ ਮਰੋ ਦੀ ਗੱਲ ਹੈ ਇਸ ਵਾਰੀ। ਤੇ ਇਹ ਸੰਘਰਸ਼ ਹੈ ਜਿਹੜਾ ਪਤਾ ਹੈ ਕਿ ਜੇ ਅਸੀਂ ਸੰਘਰਸ਼ ਹਾਰ ਗਏ ਸਮਝ ਲਓ ਸਾਡੀਆਂ ਨਸਲਾਂ ਹਾਰ ਗਈਆਂ, ਤੇ ਨਸਲਾਂ ਪੰਜਾਬ ਦੀਆਂ ਕਦੇ ਹਾਰਦੀਆਂ ਨੇ, ਨਸਲਾਂ ਪੰਜਾਬ ਦੀਆਂ ਉਹਨਾਂ ਦੌਰਾਂ 'ਚ ਨਹੀਂ ਹਾਰੀਆਂ ਜਦੋਂ ਪੂਰੇ ਦੇਸ਼ 'ਤੇ ਗੋਰਿਆਂ ਨੇ ਕਬਜ਼ਾ ਕਰ ਲਿਆ, ਤੇ ਪੰਜਾਬ ਤਾਂ ਉਦੋਂ ਵੀ ਛੇਤੀ ਦਾ ਹੇਠ ਨਹੀਂ ਸੀ ਆਇਆ, ਐਨ ਅਖੀਰ 'ਤੇ ਜਾ ਕੇ ਪੰਜਾਬ ਆ ਜਿਹੜਾ ਉਹ ਕਾਬੂ ਆਇਆ ਸੀ। ਉਹ ਵੀ ਚਲੋ ਜਿਹੜੀਆਂ ਸਾਜ਼ਿਸ਼ਾਂ ਤੁਹਾਨੂੰ ਵੀ ਪਤਾ ਹੈ ਕਿ ਇਤਿਹਾਸ ਪੜ੍ਹਿਆ ਤੁਸੀਂ ਵੀ, ਤੇ ਕਿਵੇਂ ਪੰਜਾਬ ਨੂੰ ਜਿਹੜਾ ਹੈਗਾ ਅਖੀਰ ਦੇ ਵਿੱਚ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਾੜੋ ਤੇ ਰਾਜ ਕਰੋ ਵਾਲਾ ਫੰਡਾ ਜਿਹੜਾ ਹੈਗਾ ਕਿਵੇਂ ਆਪਸ ਦੇ ਵਿੱਚ ਹੀ ਲੜਾਇਆ ਗਿਆ। ਦੇਖੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਹੁਣ ਵੀ ਪੰਜਾਬ ਨਾਲ ਚੱਲ ਰਹੀਆਂ ਨੇ ਕਿ ਪੰਜਾਬ ਦੇ ਲੋਕਾਂ ਨੂੰ ਆਪਸ 'ਚ ਹੀ ਲੜਾ ਦਿਓ,
ਟ੍ਰੇਨਾਂ ਬੰਦ ਕੀਤੀਆਂ ਪਈਆਂ, ਕਿਸਾਨ ਤਾਂ ਕਿ ਜਿਹੜੇ ਕਾਰੋਬਾਰੀ ਹੈ ਉਹਨਾਂ ਦਾ ਕਾਰੋਬਾਰ ਰੁਕਿਆ ਪਿਆ, ਕਾਰੋਬਾਰੀਆਂ ਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਨਾ ਲੱਗਣ ਲੱਗ ਜੇ ਵੀ ਕਿਸਾਨਾਂ ਦੇ ਕਰਕੇ ਸਾਡਾ ਕਾਰੋਬਾਰ ਠੱਪ ਹੋ ਗਿਆ, ਤਾਂ ਇਸ ਤਰ੍ਹਾਂ ਮਾਹੌਲ ਜਿਹੜਾ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸਾਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਸਾਡੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਹੈ, ਪਰ ਕਿਸਾਨ ਕਹਿੰਦੇ ਕਿ ਅਸੀਂ ਏਦਾਂ ਨਹੀਂ ਹਾਰਦੇ ਔਰ ਅੱਗੇ ਪਰਮਾਤਮਾ ਰੱਖੇ ਮਿਹਰ, ਤੇ ਜਿਹੜੀਆਂ ਕੌਮਾਂ ਕਦੇ ਹੁਣ ਤੱਕ ਨਹੀਂ ਹਾਰੀਆਂ ਤਾਂ ਉਹ ਹੁਣ ਵੀ ਨਹੀਂ ਹਾਰਨਗੀਆਂ, ਦਿੱਲੀ ਨੂੰ ਸਮਰਥਾ ਜਿਹੜਾ ਉਹ ਪਰਮਾਤਮਾ ਜ਼ਰੂਰ ਬਖਸ਼ੇ ਤਾਂ ਕਿ ਇਹ ਮਸਲਾ ਜਿਹੜਾ ਜਲਦੀ ਤੋਂ ਜਲਦੀ ਹੱਲ ਹੋ।
ਡਾਕਟਰ ਸਾਹਿਬ ਇੱਕ ਪੁਆਇੰਟ ਹੋਰ ਵੀ ਆ ਕੋਰੋਨਾ ਵਾਇਰਸ ਦਾ, ਔਰ ਕੋਰੋਨਾ ਵਾਇਰਸ ਨੂੰ ਲੈ ਕੇ ਬਹੁਤ ਥਾਵਾਂ ਤੇ ਮਨਾਹੀ ਆ ਕਿ ਇਕੱਠੇ ਨਹੀਂ ਹੋ ਸਕਦੇ।
ਸਾਹਿਬ ਕੋਰੋਨਾ ਵਾਇਰਸ ਪੰਜਾਬ ਦੇ ਵਿੱਚ ਵੀ ਕਹਿੰਦੇ ਸੀ ਕੋਰੋਨਾ ਵਾਇਰਸ, ਤਾਂ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ ਵਿਆਹ ਚ 30 ਬੰਦੇ ਤੋਂ ਵੱਧ ਇਕੱਠੇ ਨਹੀਂ ਹੋਣੇ ਚਾਹੀਦੇ, ਤਾਂ ਉਹਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਨੇ ਕਿੱਡਾ ਲੰਮਾ ਚੌੜਾ ਰੋਡ ਸ਼ੋਅ ਕੀਤਾ, ਰਾਹੁਲ ਗਾਂਧੀ ਪੰਜਾਬ ਆਇਆ ਸੀ, ਤਾਂ ਇਸ ਕਰਕੇ ਕਿਸਾਨ ਇਹ ਕਹਿੰਦੇ ਆ ਕਿ ਕੋਰੋਨਾ ਵਾਇਰਸ ਦਾ ਤਾਂ ਬਹਾਨਾ ਹੈ, ਜਦੋਂ ਤੁਸੀਂ ਆਪਦੀਆਂ ਰੈਲੀਆਂ ਕਰ ਰਹੀਆਂ ਜਾਂ ਬੀਜੇਪੀ ਨੇ ਜਦੋਂ ਸਭਾ ਫੰਕਸ਼ਨ ਕਰਨੇ ਹੁੰਦੇ ਆ, ਹੁਣ ਬਿਹਾਰ ਦੇ ਵਿੱਚ ਚੋਣਾਂ ਵੋਟਾਂ ਸੀ ਉਦੋਂ ਕੋਰੋਨਾ ਵਾਇਰਸ ਹੈ ਨਹੀਂ ਸੀ, ਤੇ ਜਦੋਂ ਤੁਸੀਂ ਆਪਦੇ ਪ੍ਰੋਗਰਾਮ ਕਰਨੇ ਆਪਦੇ ਸਮਾਗਮ ਕਰਨੇ ਜਿੱਦਣ ਬਿਹਾਰ ਜਿੱਤੇ ਆ ਤੇ ਉਦਣ ਤੁਸੀਂ ਵੇਖਿਆ ਨੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਸਮਾਗਮ ਦੇ ਵਿੱਚ ਗਏ ਸੀ ਕਿਵੇਂ ਉੱਥੇ ਇਕੱਠ ਹੋਇਆ ਸੀ, ਤੇ ਉਦੋਂ ਕੋਰੋਨਾ ਹੈ ਨੀ ਸੀਗਾ। ਇਸ ਕਰਕੇ ਕਿਸਾਨ ਕਹਿੰਦਾ ਕਿ ਕੋਰੋਨੇ ਦੇ ਬਹਾਨੇ ਕਿਸਾਨ ਨਹੀਂ ਟਿਕਦੇ, ਕੋਰੋਨੇ ਦਾ ਸਿਰਫ ਬਹਾਨਾ ਬਣਾ ਕੇ ਤੁਸੀਂ ਇਹ ਨਾ ਸੋਚੋ ਵੀ ਕਿਸਾਨ, ਫਿਰ ਉਹੀ ਗੱਲ ਆ ਗਈ, ਕਿਸਾਨ ਕਮਲੇ ਨਹੀਂ, ਕਿਸਾਨ ਭੋਲਾ ਜ਼ਰੂਰ ਹੋ ਸਕਦਾ, ਸਬਰ ਜ਼ਰੂਰ ਰੱਖ ਸਕਦਾ, ਪਰ ਕਿਸਾਨ ਕਮਲਾ ਨਹੀਂ, ਇਹਨੂੰ ਕਮਲਾ ਨਾ ਸਮਝੋ, ਤੇ ਜਦੋਂ ਕਮਲਾ ਸਮਝਣ ਦੀ ਗਲਤੀ ਜਿਹਨੇ ਵੀ ਕੀਤੀ ਹੈ ਉਹਨੂੰ ਉਹਦਾ ਖਮਿਆਜ਼ਾ ਭੁਗਤਣਾ ਪਿਆ, ਤੇ ਹੁਣ ਕੇਂਦਰ ਕਿਸਾਨ ਨੂੰ ਕਮਲਾ ਬਣਾ ਕੇ ਜਿਹੜਾ ਹੈਗਾ ਆਪਦਾ ਪੱਲਾ ਝਾੜਨਾ ਚਾਹੁੰਦੀ ਹੈ, ਤੇ ਕਿਸਾਨ ਏਡਾ ਕਮਲਾ ਹੈ ਨਹੀਂ, ਤੇ ਕਿਸਾਨ ਏਡੀ ਜਲਦੀ ਜਿਹੜਾ ਹੈਗਾ ਕਾਬੂ ਆਊਗਾ ਵੀ ਨਹੀਂ। ਇਸ ਕਰਕੇ ਕੋਰੋਨੇ ਕਰੋਨੇ ਦੀਆਂ ਗੱਲਾਂ ਜਿਹੜੀਆਂ, ਨੋ ਡਾਊਟ ਕਿ ਬਿਮਾਰੀ ਹੈਗੀ ਆ, ਨੋ ਡਾਊਟ ਕਿ ਬਿਮਾਰੀ ਬੜੀ ਖਤਰਨਾਕ ਆ, ਪਰ ਉਹ ਆਂਦੇ ਵੀ ਇਹ ਕਰੋਨਾ ਤਾਂ ਸਾਨੂੰ ਹੁਣ ਹੀ ਮਾਰੂਗਾ, ਤੇ ਪਰ ਜਿਹੜੇ ਕੇਂਦਰੀ ਖੇਤੀ ਕਾਨੂੰਨ ਨੇ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਮਾਰ ਦੇਣਗੇ, ਤੇ ਇਸ ਕਰਕੇ ਉਹ ਆਂਦੇ ਵੀ ਆਉਣ ਵਾਲੀਆਂ ਨਸਲਾਂ ਨੂੰ ਜਿੰਦਾ ਰੱਖਣ ਲਈ ਜੇ ਸਾਡੀ ਸਾਨੂੰ ਜੇ ਨੁਕਸਾਨ ਝੱਲਣਾ ਪੈਂਦਾ ਤਾਂ ਅਸੀਂ ਉਹ ਝੱਲ ਲਾਂਗੇ। ਹਾਲ ਫਿਲਹਾਲ ਦੀ ਘੜੀ ਕਿਸਾਨਾਂ ਦਾ ਇਹ ਸਟੈਂਡ ਆ ਸਿਰ ਸਾਹਿਬ
ਜੀ। ਔਰ ਬਰਾੜ ਸਾਹਿਬ ਜਿਹੜੇ ਕਿਸਾਨ ਤੁਹਾਡਾ ਜਿਹੜਾ ਚੈਨਲ ਆ ਉਹ ਕਿਸ ਤਰ੍ਹਾਂ ਦੇ ਪ੍ਰਬੰਧ ਕਰ ਰਿਹਾ ਕਿਸਾਨਾਂ ਦੀ ਜਿਹੜੀ ਇਹ ਕਵਰੇਜ ਕਰਨ ਵਾਸਤੇ, ਕਿਉਂਕਿ ਕਵਰੇਜ ਕਰਨੀ ਵੀ ਜ਼ਰੂਰੀ ਆ ਕਿਉਂਕਿ ਮੇਨਸਟ੍ਰੀਮ ਮੀਡੀਆ ਤੇ ਚੁੱਪ ਹੈ ਮੈਨੂੰ ਲੱਗਦਾ।
ਦੇਖੋ ਗੱਲ ਇਹ ਸਾਹਿਬ, ਨੈਸ਼ਨਲ ਮੀਡੀਆ ਤਾਂ ਜਿੰਨੇ ਦਿਨ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਹ ਦਿਖਦਾ ਨਹੀਂ, ਤੇ ਜਦੋਂ ਪਰਾਲੀ ਦੀ ਅੱਗ ਲੱਗੀ ਸੀ ਤਾਂ ਉਹ ਨੈਸ਼ਨਲ ਮੀਡੀਆ ਹੈਗਾ, ਕਿਵੇਂ ਬਾਹਰ ਨਿਕਲਿਆ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਹੋਣੀ ਆ, ਇੱਕ ਨੈਸ਼ਨਲ ਚੈਨਲ ਆ ਹਿੰਦੀ ਦਾ, ਉਹਨਾਂ ਦੀ ਬੀਬੀ ਪਹਿਲਾਂ ਤਾਂ ਉਹਨਾਂ ਨੇ ਕਦੇ ਖਬਰ ਹੀ ਨਹੀਂ ਦਿਖਾਈ ਕਿ ਪੰਜਾਬ 'ਚ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ, ਤਾਂ ਜਦੋਂ ਪਰਾਲੀ ਨੂੰ ਅੱਗ ਲੱਗੀ ਤਾਂ ਉਹ ਬੀਬੀ ਤੇ ਉਹਦੀ ਟੀਮ, ਮਤਲਬ ਉਹ ਤਾਂ ਇੱਕ ਟੀਮ ਸੀ ਨਾ, ਇੱਦਾਂ ਦੀਆਂ ਅਨੇਕਾਂ ਟੀਮਾਂ ਪੰਜਾਬ 'ਚ ਆਈਆਂ ਵੱਖ ਵੱਖ ਨੈਸ਼ਨਲ ਚੈਨਲਾਂ ਦੀਆਂ, ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜੋ ਵੀ ਇਹਨਾਂ ਤੋਂ ਬਣ ਪਿਆ ਉਹ ਕੀਤਾ, ਤਾਂ ਉਹਦਾ ਖਮਿਆਜ਼ਾ ਵੀ ਉਹਨਾਂ ਨੂੰ ਭੁਗਤਣਾ ਪਿਆ ਕਿਸਾਨਾਂ ਨੇ, ਨਾਲ ਦੀ ਨਾਲ ਸਰੋਪਾ ਉਹਨਾਂ ਦੇ ਗੱਲ 'ਚ ਵੀ ਪਾਇਆ ਵੀ ਤੁਸੀਂ ਜਦੋਂ ਅਸੀਂ ਸੜਕਾਂ 'ਤੇ ਬੈਠੇ ਭੁੱਖੇ ਭਾਣੇ ਉਹ ਤਾਂ ਤੁਸੀਂ ਆਏ ਨਹੀਂ, ਅੱਜ ਤੁਹਾਨੂੰ ਪਰਾਲੀ ਤੇ ਅੱਗੇ ਤੇ ਤੁਸੀਂ ਪੰਜਾਬ ਆ ਗਏ, ਤਾਂ ਇਸ ਕਰਕੇ ਨੈਸ਼ਨਲ ਮੀਡੀਆ ਦਾ ਤਾਂ ਹਾਲ ਮਾੜਾ। ਪਰ ਦੇਖੋ ਜਿੰਨੀ ਜੋਗੇ ਹੈਗੇ ਆ ਸਾਡਾ ਚੈਨਲ ਜਿਹੜਾ, ਬੇਸ਼ੱਕ ਦੇਖੋ ਸਾਡਾ ਇੰਟਰਨੈਸ਼ਨਲ ਵੀ ਆ, ਸਾਡਾ ਨੈਸ਼ਨਲ ਵੀ ਆ, ਤੇ ਸਾਡਾ ਸਟੇਟ 'ਚ ਵੀ ਆ, ਅਲੱਗ ਅਲੱਗ ਕੈਟਾਗਰੀ ਦੇ ਵਿੱਚ ਸਾਡੇ ਚੈਨਲ ਜਿਹੜੇ ਵੰਡੇ ਹੋਏ ਨੇ, ਔਰ ਜਿਹੜਾ ਸਾਡਾ ਪੰਜਾਬ ਦਾ ਚੈਨਲ ਆ ਨਿਊਜ਼ 18 ਪੰਜਾਬ ਆ ਜਿਹੜਾ, ਉਹ ਅਸੀਂ ਤੁਸੀਂ ਸਾਡਾ ਚੈਨਲ ਦਾ ਅਗਰ ਤੁਸੀਂ ਡੇਲੀ ਦੀ ਸ਼ਾਮ ਦੀ ਡਿਬੇਟ ਹੀ ਕੱਢ ਲਓ, ਤਾਂ ਮੈਨੂੰ ਲੱਗਦਾ ਪਿਛਲੇ 2 ਮਹੀਨਿਆਂ ਦੇ ਵਿੱਚ ਅਸੀਂ ਜੇ 60 ਦਿਨ ਸੀਗੇ ਤਾਂ ਉਹਦੇ 'ਚ 50 ਤੋਂ 55 ਦਿਨ ਅਸੀਂ ਕਿਸਾਨਾਂ 'ਤੇ ਡਿਬੇਟ ਕੀਤੀ ਹੋਊਗੀ, ਅਸੀਂ ਕਿਸਾਨਾਂ 'ਤੇ ਜਿਹੜੇ ਮੁੱਦੇ ਨੇ ਉਹ ਕਵਰ ਕੀਤੇ ਹੋਣਗੇ, ਜਿੰਨੇ ਵੀ ਪ੍ਰੋਟੈਸਟ ਹੋਏ ਨੇ ਅਸੀਂ ਹਰ ਧਰਨੇ 'ਤੇ ਹਰ ਪ੍ਰੋਟੈਸਟ 'ਤੇ, ਹਰ ਰੋਜ਼ ਸਵੇਰੇ ਅਸੀਂ ਰੇਲ ਗੱਡੀਆਂ ਦਾ ਹਾਲ ਦੱਸਿਆ, ਹਰ ਰੋਜ਼ ਸਵੇਰੇ ਅਸੀਂ ਰੇਲ ਗੱਡੀਆਂ 'ਤੇ ਲਾਈਨਾਂ 'ਤੇ ਜਿੰਨੀ ਦੇਰ ਕਿਸਾਨ ਬੈਠੇ ਸੀ ਉਹ ਦਿਖਾਏ, ਹੁਣ ਜਿੱਥੇ ਬੈਠੇ ਉਹ ਦਿਖਾਉਣੇ ਆ, ਜਿਹੜੇ ਕਿਸਾਨ ਸ਼ਹੀਦ ਹੋ ਰਹੇ ਨੇ ਕਿੰਨੇ ਕਿਸਾਨ ਸ਼ਹੀਦ ਹੋ ਗਏ, ਜਿਹੜੇ ਧਰਨਿਆਂ 'ਤੇ ਜਿਹਨਾਂ ਦੀ ਜਾਨ ਗਈ ਆ ਮੈਂ ਤਾਂ ਉਹਨੂੰ ਸ਼ਹੀਦ ਹੀ ਕਹਾਂਗੇ, ਤਾਂ ਉਹਨਾਂ ਦੀ ਇਕੱਲੇ ਇਕੱਲੇ ਨੂੰ ਇਨਸਾਫ਼ ਦਵਾਉਣ ਲਈ ਉਹਨਾਂ ਦੇ ਪਰਿਵਾਰ ਨੂੰ ਉਹ ਅਸੀਂ ਪ੍ਰੋਪਰ ਕਵਰੇਜ ਕਰ ਰਹੇ ਹਾਂ, ਔਰ ਹੁਣ ਵੀ ਜਿਹੜਾ ਹੈਗਾ ਇਹ 26-27 ਦਾ ਪ੍ਰੋਗਰਾਮ ਹੋਊਗਾ, ਇਹ ਅਸੀਂ ਪੂਰਾ A to Z ਤੱਕ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਜਿੰਨਾ ਵੀ ਦਿਖਾ ਪਾਵਾਂਗੇ,
ਕਿਸਾਨਾਂ ਦੇ ਨਾਲ
ਆਵਾਜ਼ ਬਣਦਾ ਆ ਬਣਦਾ ਰਹੇ,
ਪਾਰਟੀਆਂ ਅਕਾਲੀ ਦਲ ਦੀ ਪਾਰਟੀ ਜਾਂ ਫਿਰ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ, ਇਹ ਵੀ ਸਪੋਰਟ ਕਰ ਰਹੀਆਂ ਜਾਣ ਦੀ ਉਸ ਦਿਨ ਨੂੰ, ਜਾਂ ਫਿਰ ਇਹ ਬਰਾਬਰ ਕੋਈ ਆਪਦਾ ਹਮੇਸ਼ਾ ਦੀ ਤਰ੍ਹਾਂ ਜਿਵੇਂ ਝੰਡਾ ਚੱਕਦੇ ਆ ਕੋਈ
ਕੁਝ ਕਰਨਾ, ਤੁਹਾਡਾ ਕਹਿਣ ਤੋਂ ਭਾਵ ਆ ਬੇਸਿਕਲੀ ਆਪਾਂ ਕੱਲ ਵੀ ਕੁਝ ਕਰਨਾ ਫਸਾਉਣਗੇ ਕਿ ਨਹੀਂ ਫਸਾਉਣਗੇ।
ਹਾਂ ਹਾਂ
ਬੇਸਿਕਲੀ ਕੀ ਸੀ ਸਰ, ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ, ਪੋਲੀਟੀਕਲ ਪਾਰਟੀਆਂ ਨੇ ਇੱਕ ਬੜਾ ਵਧੀਆ ਬਹਾਨਾ ਲੱਭ ਲਿਆ, ਜੋ ਤਾਂ ਸ਼ਾਮ ਨੂੰ ਡਿਬੇਟ ਕਰਨੀ ਹੁੰਦੀ ਹੈ ਚੈਨਲਾਂ ਨੇ, ਤਾਂ ਉਦੋਂ ਸਾਰੀਆਂ ਪਾਰਟੀਆਂ ਦਾ ਆਪੋ ਆਪਣਾ ਲੀਡਰ ਬੈਠਾ ਹੁੰਦਾ, ਟਾਈਟਲ ਲਾ ਕੇ, ਮੂੰਹ ਸਿਰ ਤੇ ਪਾਊਡਰ ਲਾ ਕੇ, ਹਨਾ, ਕੈਮਰਾ ਜਿਹਾ ਆਨ ਕਰਕੇ, ਅੱਜ ਕੱਲ ਤਾਂ ਸਕਾਈਪ ਤੋਂ ਵੀ ਬੈਠ ਜਾਂਦੇ ਆ, ਆਰਾਮ ਨਾਲ ਬੈਠੇ ਹੁੰਦੇ ਤੇ ਚੰਗਾ ਲੈਕਚਰ ਦੇ ਕੇ ਜਾਂਦੇ ਆ, ਤੇ ਇੱਕ ਦੂਜੇ ਦੇ ਖੂਬ ਤਾਨੇ ਮੇਣੇ ਮਾਰਦੇ ਆ। ਪਰ ਜਦੋਂ ਗੱਲ ਕਿਸਾਨਾਂ ਦੇ ਮੁੱਦੇ ਤੇ ਆ ਜਾਂਦੀ ਹੈ ਨਾ ਪ੍ਰੋਟੈਸਟ ਦੀ, ਤਾਂ ਉਹ ਤੋਂ ਬੜੇ ਸੌਖੇ ਤਰੀਕੇ ਨਾਲ ਇਹ ਕਹਿ ਕੇ ਨਿਕਲ ਜਾਂਦੇ ਆ ਕਿ ਸਾਨੂੰ ਕਿਸਾਨਾਂ ਨੇ ਕਿਹਾ ਕਿ ਵੀ ਸਾਡੀ ਲੜਾਈ ਨੂੰ ਪੋਲੀਟੀਕਲ ਨਾ ਬਣਾਓ, ਅਸੀਂ ਆਪਦੀ ਲੜਾਈ ਆਪ ਲੜਾਂਗੇ। ਤੇ ਫਿਰ ਇਹ ਕਹਿ ਦਿੰਦੇ ਆ ਜੀ ਕਿਸਾਨ ਆਪਦਾ ਪ੍ਰੋਬਲਮ ਲਿਖ ਲੈਣ, ਅਸੀਂ ਇਹਨਾਂ ਦੇ ਨਾਲ, ਸਾਡਾ ਸਮਰਥਨ ਇਹਨਾਂ ਦੇ ਨਾਲ ਆ, ਤੇ ਹੁਣ ਇਹਨਾਂ ਦਾ ਸਮਰਥਨ ਕਿੱਥੇ ਨਾਲ ਆ, ਕਿਵੇਂ ਨਾਲ ਆ, ਇਸ ਬਾਰੇ ਨਾ ਤਾਂ ਇਹ ਤੀਕਰ ਪਤਾ ਲੱਗ ਸਕਿਆ ਤੇ ਨਾ ਹੀ ਲੱਗਣਾ ਮੈਨੂੰ ਲੱਗਦਾ।
ਕਿਸਾਨੀ
ਮੁੱਦੇ ਤੇ ਪੋਲੀਟੀਕਲ ਰਹੀ ਜਾਂਦੇ।
ਹਾਂਜੀ ਬਾਈ ਜਗਰਾਜ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹਾਂਜੀ, ਮੈਂ ਬਰਾੜ ਸਾਹਿਬ ਨੂੰ ਇੱਕ ਪੁੱਛਣਾ ਚਾਹੁੰਦਾ ਜੀ, ਮੈਂ ਆਪਣੇ ਪਿੰਡ ਵਾਲਿਆਂ ਦੀ ਮਦਦ ਕਰਨਾ ਚਾਹੁੰਦਾ, ਜੇ ਉਹ 26-27 ਨੂੰ ਜੋ ਵੀ ਦਿਨ ਜਾਂਦੇ ਆ, ਤਾਂ ਮੈਂ ਕਿਸ ਤਰੀਕੇ ਨਾਲ ਆਪਣੀ ਮਾਲੀ ਮਦਦ ਕਰ ਸਕਦਾ ਉਹਨਾਂ ਨੂੰ, ਰਾਸ਼ਨ ਪਾਣੀ ਲਈ ਜਾਂ ਕਿਸੇ ਤਰੀਕੇ ਨਾਲ ਮੈਨੂੰ ਦੱਸੋ, ਕਿਉਂਕਿ ਮੈਨੂੰ ਇੱਥੇ ਬਿਲਕੁਲ ਵੀ ਪਤਾ ਨਹੀਂ ਮੈਂ ਕਿਸ ਤਰੀਕੇ ਨਾਲ ਉਹਨਾਂ ਦੀ ਮਦਦ ਕਰ ਸਕਦਾ, ਆਪਦੇ ਪਿੰਡ ਵਾਲਿਆਂ ਦੀ ਖਾਸ ਕਰਕੇ, ਵੀ ਆਪਦੇ ਪਿੰਡ ਵਾਲਿਆਂ ਨੂੰ ਮੈਂ ਉਤਸ਼ਾਹਿਤ ਕਰਾਂ ਵੀ ਹਾਂ ਜਾਓ ਤੁਸੀਂ।
ਦੋ ਬੱਸਾਂ ਲੈ ਦੋ ਰੈਂਟ ਤੇ ਉਹਨਾਂ ਨੂੰ, ਰੈਂਟ ਦੇ ਦੋ ਬੱਸਾਂ ਦਾ।
ਨਹੀਂ, ਮੈਂ ਬਰਾੜ ਸਾਹਿਬ ਨੂੰ, ਬਰਾੜ ਸਾਹਿਬ ਨੂੰ ਪੁੱਛ ਲੈਣ ਦੱਸਣ ਦੇ ਜੀ, ਪਲੀਜ਼।
ਮੈਂ ਦਿੰਦਾ ਜੀ ਜਵਾਬ,
ਥੈਂਕ ਯੂ।
ਦੇਖੋ ਬਾਈ ਜੀ, ਕਈ ਵਾਰੀ ਕੀ ਹੁੰਦਾ ਕਿ ਅਸੀਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਹਾਂ, ਪਰ ਅਸੀਂ ਉਹਨਾਂ ਤੀਕਰ ਸੰਪਰਕ ਨਹੀਂ ਕਰ ਸਕਦੇ ਕਿਉਂਕਿ ਪਤਾ ਨਹੀਂ ਹੁੰਦਾ ਕਿ ਕੌਣ ਨੇ। ਪਰ ਜਿਵੇਂ ਤੁਸੀਂ ਖੁਦ ਹੀ ਕਿਹਾ ਕਿ ਮੈਂ ਆਪਦੇ ਪਿੰਡ ਦੇ ਲੋਕਾਂ ਦੀ ਮਦਦ ਕਰਨੀ ਚਾਹੁੰਦਾ, ਫਿਰ ਤਾਂ ਤੁਸੀਂ ਜਿਹੜੇ ਜਿਹੜੇ ਜਾਣ ਵਾਲੇ ਤੁਹਾਨੂੰ ਇਕੱਲੇ ਇਕੱਲੇ ਬੰਦੇ ਦਾ ਨਾਮ ਵੀ ਪਤਾ ਤੇ ਇਕੱਲੇ ਇਕੱਲੇ ਬੰਦੇ ਦਾ ਤੁਹਾਡੇ ਕੋਲ ਮੋਬਾਈਲ ਨੰਬਰ ਵੀ ਹੋਊਗਾ। ਤੇ ਜਿਹੜੀ ਬਾਈ ਜੀ ਨੇ ਸਿੱਧੂ ਸਾਹਿਬ ਨੇ ਕਹੀ ਹੈ ਗੱਲ, ਬੱਸਾਂ ਵਾਲੀ ਨਹੀਂ ਹੈ ਕਿਉਂਕਿ ਟਰੈਕਟਰ ਟਰਾਲੀਆਂ ਤੇ ਕਿਸਾਨਾਂ ਨੇ ਜਾਣਾ, ਤਾਂ ਤੁਸੀਂ ਬਾਈ ਜੀ ਸਿੱਧੇ ਤੌਰ ਤੇ ਮਦਦ ਇਹੀ ਕਰ ਸਕਦੇ ਹੋ ਕਿ ਉਹਨਾਂ ਨੂੰ ਅਪੀਲ ਕਰੋ ਕਿ ਜਿੰਨੇ ਟਰੈਕਟਰ ਜਾਣੇ ਨੇ ਉਹਨਾਂ ਦੇ ਵਿੱਚ ਡੀਜ਼ਲ ਮੈਂ ਪਵਾਉਂਗਾ, ਔਰ ਪਾਣੀ ਦਾ ਪ੍ਰਬੰਧ ਆ ਜਿਹੜਾ ਟਰੈਕਟਰਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਉਹ ਮੈਂ ਕਰੂੰਗਾ, ਔਰ ਖਾਣ ਦੇ ਲਈ ਜਿਹੜਾ ਹੈਗਾ ਬੇਸ਼ੱਕ ਲੰਗਰ ਥਾਂ ਥਾਂ ਤੇ ਲੱਗੇ ਹੋਏ ਨੇ, ਪਰ ਤੁਸੀਂ ਕਿਉਂਕਿ ਉੱਥੇ 2-3 ਦਿਨ ਦਾ ਪ੍ਰੋਗਰਾਮ ਹੈਗਾ, ਰਸਤੇ 'ਚ ਵੀ ਰੁਕਣਾ ਪੈ ਸਕਦਾ, ਤੁਸੀਂ ਰਸਤ ਦਾ ਪ੍ਰਬੰਧ ਕਰ ਸਕਦੇ ਹੋ, ਤੁਸੀਂ ਉਹਨਾਂ ਲਈ ਟੈਂਟ ਦਾ ਪ੍ਰਬੰਧ ਵੀ ਕਰ ਸਕਦੇ ਹੋ, ਅੱਜ ਕੱਲ੍ਹ ਤਾਂ ਫੌਜੀ ਟੈਂਟ ਮਿਲ ਜਾਂਦੇ
ਆ, ਤੁਸੀਂ ਉਹਨਾਂ ਨੂੰ ਕੋਈ ਟੈਂਟ ਪ੍ਰੋਵਾਈਡ ਕਰਵਾ ਦਿਓ। ਕੱਲ ਨੂੰ ਤੁਸੀਂ ਇਸ ਬਾਰੇ ਨਾ ਪੂਰੀ ਡਿਟੇਲ ਆਪਾਂ ਘੰਟਾ ਲਾਵਾਂਗੇ ਕਿ ਕਿਸ ਤਰ੍ਹਾਂ ਮਦਦ ਕਰ ਸਕਦੇ ਨੇ ਇੱਥੇ ਬੈਠੇ ਸਾਡੇ ਜਿਹੜੇ ਲਿਸਨਰ ਆ ਉਹਨਾਂ ਕਿਸਾਨਾਂ ਦੀ ਜਿਹੜੇ ਦਿੱਲੀ ਨੂੰ ਜਾਣ ਵਾਸਤੇ ਸੋਚ ਰਹੇ ਨੇ, ਸੋ ਕੱਲ ਨੂੰ ਗੱਲ ਕਰਾਂਗੇ, ਇੱਥੇ ਦੇ ਦਿਓ ਇਜਾਜ਼ਤ। ਹੁਣ ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਆ 400-16-302 ਅੱਗੇ ਫਿਰ ਮਿਲਦੀ ਵੀ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। ਕੋਵਿਡ-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 Kennedy Road South, Brampton. Call 905-874-7171.
ਜੇਕਰ ਤੁਹਾਨੂੰ ਕੋਈ ਟ੍ਰੈਫਿਕ ਟਿਕਟ ਮਿਲ ਗਈ ਹੈ
ਜਾਂ ਸਮਾਲ ਕਲੇਮ ਕੋਰਟ ਵਿੱਚ ਤੁਹਾਡੇ ਉੱਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ
ਜਾਂ ਤੁਸੀਂ ਕਿਸੇ ਉੱਤੇ ਦਾਅਵਾ ਕਰਨਾ ਹੈ
ਜੇਕਰ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ
ਜਾਂ ਮਕਾਨ ਖਾਲੀ ਨਹੀਂ ਕਰ ਰਿਹਾ ਜਾਂ ਸਿਟੀ ਤੋਂ ਤੁਹਾਨੂੰ ਘਰ ਸੰਬੰਧੀ ਕੋਈ ਨੋਟਿਸ ਆ ਗਿਆ ਹੈ
ਜੇਕਰ ਤੁਹਾਡੇ ਨਾਲ ਜੌਬ ਦੇ ਉੱਤੇ ਹਰਾਸਮੈਂਟ ਜਾਂ ਡਿਸਕ੍ਰਿਮੀਨੇਸ਼ਨ ਬਿਨਾਂ ਨੋਟਿਸ ਤੋਂ ਕੱਟਿਆ ਗਿਆ ਹੈ
ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਹੱਕ ਸੱਚ ਇਨਸਾਫ ਦੇ ਪਹਿਰੇਦਾਰ
VSR ਲਾ ਆਫਿਸ ਕਾਲ ਕਰੋ 416-602-0002 416-602-0002 VSR ਲਾ ਆਫਿਸ
The COVID-19 pandemic in Canada is serious. We must continue to practice all public health measures. Follow local guidelines for gatherings, maintain physical distancing, wash your hands,